ਜਦੋਂ ਭਾਈ ਗੁਰਦਾਸ ਜੀ ਨੇ ਭਲੀ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਨੂੰ ਸਮਝਾਉਣ ਦਾ ਯਤਨ ਕੀਤਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਪਮਾ ਬਿਆਨ ਕੀਤੀ ਤੇ ਪ੍ਰਿਥੀ ਚੰਦ ਜਿਹੜਾ ਸੀ ਸੁਣ ਕੇ ਬੜਾ ਕ੍ਰੋਧ ਵਿੱਚ ਆਇਆ, ਬੜਾ ਅੱਗ ਬਬੂਲਾ ਹੋਇਆ, ਗੁਰੂ ਸਾਹਿਬ ਜੀ ਦਾ ਜਸ ਸੁਣ ਨਹੀਂ ਸਕਿਆ। ਕਹਿਣ ਲੱਗਾ, ਜਦੋਂ ਮੈਂ ਬਾਦਸ਼ਾਹ ਦੇ ਕੋਲ ਜਾ ਕੇ ਉਹਨਾਂ ਨੂੰ ਫੜਾ ਦਿਆਂਗਾ, ਗੁਰਤਾ ਗੱਦੀ ਪ੍ਰਾਪਤ ਕਰ ਲਵਾਂਗਾ, ਲੋਕਾਂ ਵਿੱਚ ਮੇਰੀ ਵਡਿਆਈ ਹੋਵੇਗੀ, ਬੜਾ ਧਨ ਆਵੇਗਾ, ਚਾਰੇ ਪਾਸੇ ਮੇਰਾ ਜਸ ਫੈਲੇਗਾ। ਭਾਈ ਗੁਰਦਾਸ ਜੀ ਦੇ ਸਮਝਾਉਣ ਤੇ ਵੀ ਸਮਝਿਆ ਨਹੀਂ, ਉਹ ਕਹਿਣ ਲੱਗੇ ਤੁਸੀਂ ਇੱਕ ਹੋ ਕੇ ਰਹੋ, ਤਿੰਨੇ ਭਰਾ ਮਿਲ ਕੇ ਰਹੋ, ਗੁਰੂ ਘਰ ਦੇ ਵਿੱਚ ਬੇਅੰਤ ਪਦਾਰਥ ਬੇਅੰਤ ਧਨ ਸਾਰੇ ਸੁੱਖ ਹਨ, ਰਹਿ ਕੇ ਆਪਸ ਵਿੱਚ ਮਿਲ ਕੇ ਸਾਰੇ ਸੁੱਖ ਮਾਨਣਾ ਕਰੋ, ਵੱਡੇ ਹੋ ਵੱਡੇ ਵਾਲਾ ਮਾਣ ਇੱਜ਼ਤ ਸਤਿਕਾਰ ਰਹਿ ਕਰਕੇ ਆਪਣੇ ਹਿਰਦੇ ਦੀ ਕੁਠਲਤਾ ਜਿਹੜੀ ਖੁਟਿਆਈ ਹੈ ਉਹਨੂੰ ਛੱਡ ਕਰਕੇ ਉਹ ਮਾਣ ਉਹ ਸਤਿਕਾਰ ਪ੍ਰਾਪਤ ਕਰੋ। ਪਰ ਕਿਸੇ ਪ੍ਰਕਾਰ ਦੇ ਨਾਲ ਵੀ ਪ੍ਰਿਥੀ ਚੰਦ ਨਹੀਂ ਮੰਨਿਆ। ਕਹਿਣ ਲੱਗਾ, ਤੁਹਾਨੂੰ ਡਰ ਆਉਂਦਾ, ਹੁਣ ਤੁਹਾਨੂੰ ਪਤਾ ਕਿ ਮੈਂ ਬਾਦਸ਼ਾਹ ਕੋਲ ਜਾ ਕੇ ਫਰਿਆਦ ਕਰਨੀ ਹੈ, ਪੁਕਾਰ ਕਰਨੀ ਹੈ, ਇਸ ਕਰਕੇ ਸ਼੍ਰੀ ਅਰਜਨ ਦੇਵ ਜੀ ਹੁਣ ਡਰਦੇ ਨੇ, ਤਾਂ ਤੈਨੂੰ ਭੇਜਿਆ ਉਹਨਾਂ ਨੇ ਮਨਾਉਣ ਵਾਸਤੇ, ਪਰ ਮੈਂ ਕਦਾ ਚਿੱਤ ਨਹੀਂ ਮਿਲਾਂਗਾ, ਕਦੀ ਉਹਨਾਂ ਨਾਲ ਮੇਲ ਜੋਲ ਨਹੀਂ ਕਰਾਂਗਾ, ਉਹ ਆਪਸ ਵਿੱਚ ਮਿਲ ਕੇ ਰਹਿਣ, ਮੈਂ ਤਾਂ ਜਿਹੜੀ ਮਨ ਵਿੱਚ ਧਾਰਨ ਕੀਤੀ ਹੈ ਕਿ ਇਹਨਾਂ ਪਿਓ ਪੁੱਤਾਂ ਨੂੰ ਕੈਦ ਵਿੱਚ ਪਾਵਾਂਗਾ, ਇਹਨਾਂ ਨੂੰ ਮਰਵਾ ਕੇ ਇਹ ਫਿਰ ਮੈਨੂੰ ਸੁੱਖ ਮਿਲਣਾ, ਫਿਰ ਹੀ ਮੈਂ ਸੁੱਖ ਪ੍ਰਾਪਤ ਕਰਾਂਗਾ। ਭਾਈ ਗੁਰਦਾਸ ਜੀ ਬਾਰ ਬਾਰ ਸਮਝਾ ਰਹੇ ਨੇ ਪਰ ਪ੍ਰਿਥੀ ਚੰਦ ਨਹੀਂ ਸਮਝ ਰਿਹਾ। ਭਾਈ ਗੁਰਦਾਸ ਜੀ ਨੇ ਕਿਹਾ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਜਰ ਨੂੰ ਜਾਰ ਲੈਣ ਵਾਲੇ ਨੇ, ਪ੍ਰਿਥੀ ਚੰਦ ਉਹ ਅਜਮਤਾ ਸ਼ਕਤੀਆਂ ਦੇ ਵਿੱਚ ਸਾਰੀਆਂ ਉਹਨਾਂ ਕੋਲ ਕਰਾਮਾਤਾ ਸ਼ਕਤੀਆਂ ਨੇ, ਪਰ ਉਹ ਵਿਖਾਉਂਦੇ ਨਹੀਂ, ਛੁਪਾ ਕੇ ਰੱਖਦੇ ਨੇ। ਕਿਸੇ ਤਰ੍ਹਾਂ ਵੀ ਇਹਦੇ ਮਨ ਵਿੱਚ ਇਹਨੇ ਕੋਈ ਇਸ ਭਲੀ ਰੀਤੀ ਨੂੰ ਭਲੀ ਗੱਲ ਨੂੰ ਵਿਚਾਰਿਆ ਨਹੀਂ, ਕਿਵੇਂ ਅੱਗੋਂ ਬੋਲ ਕਬੋਲ ਬੋਲਦਾ, ਸਵਾਲ ਜਵਾਬ ਕਰਦਾ। ਆਓ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਨਿਸ਼ਾਨੀ ਚੰਦ ਸੁਨ ਪ੍ਰੀਤਿਆ ਚਮਕਿਓ ਪੁਨੇ, ਕਿਉਂ ਬਾਤ ਬਣਾਵੇ।
ਜਦੋਂ ਭਾਈ ਗੁਰਦਾਸ ਜੀ ਨੇ ਬਾਰ ਬਾਰ ਸਮਝਾਉਣ ਦਾ ਯਤਨ ਕੀਤਾ ਪ੍ਰਿਥੀ ਚੰਦ ਨੂੰ ਕਿ ਪ੍ਰਿਥੀ ਚੰਦ ਤੂੰ ਸੋਚਦਾ ਕਿ ਮੈਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗਾ, ਸ਼ਾਇਦ ਵੱਡਾ ਹੋ ਜਾਵਾਂਗਾ, ਪਰ ਗੁਰੂ ਨਾਨਕ ਦਾ ਘਰ ਵੱਡਾ ਹੈ, ਇਹ ਵੱਡਾ ਘਰ ਹੈ ਦੁਨੀਆਂ ਦੇ ਵਿੱਚ, ਇਹਦੇ ਸਮੇਂ ਦੇ ਬਰਾਬਰ ਕੋਈ ਨਹੀਂ, ਇਹਨੂੰ ਛੱਡ ਕੇ ਤੂੰ ਬਾਦਸ਼ਾਹ ਕੋਲ ਜਾ ਕੇ ਫਰਿਆਦੀ ਹੋਣਾ ਚਾਹੁੰਦਾ, ਵੇਖੀ ਕਿਤੇ ਹੌਲਾ ਨਾ ਪੈ ਜਾਈ, ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਿਤੇ ਤੇਰੇ ਮੱਥੇ ਤੇ ਕਲੰਕ ਲੱਗ ਜਾਏ, ਉਹ ਕਲੰਕ ਕਦੀ ਉਤਰਨਾ ਨਹੀਂ। ਜਦੋਂ ਭਾਈ ਗੁਰਦਾਸ ਜੀ ਇਸ ਤਰ੍ਹਾਂ ਨਾਲ ਸਮਝਾ ਰਹੇ ਨੇ ਤੇ ਸੁਣ ਕਰਕੇ ਪ੍ਰਿਥੀ ਚੰਦ ਜਿਹੜਾ ਸੀ ਫਿਰ ਬੜਾ ਕ੍ਰੋਧ ਵਿੱਚ ਆਇਆ ਤੇ ਕਹਿਣ ਲੱਗਾ,
ਏਕਾ ਏਕੀ ਕੀਏ ਬਿਨ ਹਮ ਮਿਲੀ ਨਾ ਜਾਵੇ।
ਕਹਿਣ ਲੱਗਾ ਕਿ ਹੁਣ ਨਿਬੇੜਾ ਕੀਤੇ ਬਿਨਾ, ਹੁਣ ਜੋ ਮੈਂ ਧਾਰਨ ਕਰ ਲਿਆ ਕਿ ਇੱਕ ਪਾਸਾ ਕਰਕੇ ਰਹਾਂਗਾ, ਹੁਣ ਇੱਕ ਪਾਸਾ ਕਿਤੇ ਕੀਤੇ ਬਿਨਾ ਮੈਂ ਕਦੀ ਵੀ ਉੱਥੇ ਜਾ ਕੇ ਉਹਨਾਂ ਦੇ ਨਾਲ ਮੇਲ ਨਹੀਂ ਕਰਾਂਗਾ।
ਮੁਝ ਸੋ ਮਿਲ ਬੇ ਆਸ ਕੋ ਮਨ ਨਾਏ ਨਾ ਰਾਖੋ।
ਕਹਿਣ ਲੱਗੇ ਇਹ ਆਸ ਆਪਣੇ ਮਨ ਵਿੱਚੋਂ ਕੱਢ ਦਿਓ ਕਿ ਪ੍ਰਿਥੀ ਚੰਦ ਜਾ ਕੇ ਉਹਨਾਂ ਨਾਲ ਮੇਲ ਕਰ ਲਵੇਗਾ। ਜਿਹੜੀ ਆਸ ਤੁਸੀਂ ਮਨ ਵਿੱਚ ਰੱਖੀ ਬੈਠੇ ਹੋ ਨਾ, ਆਸ ਲੈ ਕੇ ਆਏ ਹੋ ਕਿ ਸ਼ਾਇਦ ਪ੍ਰਿਥੀ ਚੰਦ ਮੰਨ ਜਾਏਗਾ, ਜਾ ਕੇ ਮੇਲ ਮਿਲਾਪ ਕਰੇਗਾ, ਇਹ ਆਸ ਆਪਣੇ ਮਨ ਦੇ ਵਿੱਚੋਂ ਕੱਢ ਦਿਓ, ਮੈਂ ਕਦੀ ਵੀ ਉਹਨਾਂ ਦੇ ਨਾਲ ਜਾ ਕੇ ਮਿਲਾਪ ਨਹੀਂ ਕਰਾਂਗਾ।
ਗੈ ਵਾਵੋ ਮਰਵਾਇਓ ਉਦਮ ਅਸ ਕਾਂਖੋ।
ਕਹਿਣ ਲੱਗੇ ਕਿ ਮੈਂ ਉਹਨਾਂ ਨੂੰ ਪਕੜਾਵਾਂਗਾ, ਕੈਦ ਵਿੱਚ ਪਾ ਕੇ ਮਰਵਾ ਦਿਆਂਗਾ, ਇਹ ਜਿਹੜਾ ਉਦਮ ਹੈ ਇਹ ਮੈਂ ਕਰਨਾ ਚਾਹਿਆ, ਇਹ ਉਦਮ ਮੈਂ ਕਰ ਰਿਹਾ ਤੇ ਕਰਦਾ ਰਹਾਂਗਾ, ਜੋ ਮੈਂ ਮਨ ਵਿੱਚ ਧਾਰਨ ਕਰ ਲਿਆ ਕਿ ਸ਼੍ਰੀ ਅਰਜਨ ਦੇਵ ਜੀ ਨੂੰ ਤੇ ਉਹਨਾਂ ਦੇ ਸਪੁੱਤਰ ਬਾਲਕ ਹਰਗੋਬਿੰਦ ਜੀ ਨੂੰ ਕੈਦ ਵਿੱਚ ਪਾਉਣਾ ਹੈ ਤੇ ਕੈਦ ਵਿੱਚ ਪਾ ਕੇ ਮੈਂ ਮਰਵਾ ਦੇਣਾ, ਇਹ ਉਦਮ ਮੈਂ ਕਰ ਰਿਹਾ ਹਾਂ।
ਸਹਿਤ ਪੁੱਤਰ ਕੀ ਕੈਦ ਮੋ ਜਬ ਪਰ ਹੈ ਜਾਈ।
ਜਦੋਂ ਪੁੱਤਰ ਦੇ ਸਮੇਤ ਸ਼੍ਰੀ ਅਰਜਨ ਦੇਵ ਜੀ ਕੈਦ ਵਿੱਚ ਪੈ ਜਾਣਗੇ,
ਤਬ ਮੈਂ ਹਰ ਖੋ ਸੁਖ ਕਰੋ ਔਰ ਚਿੰਤ ਮਿਟਾਈ।
ਫਿਰ ਜਾ ਕੇ ਮੈਨੂੰ ਪ੍ਰਸੰਨਤਾ ਮਿਲਣੀ ਹੈ, ਫਿਰ ਜਾ ਕੇ ਮੈਂ ਖੁਸ਼ ਹੋਵਾਂਗਾ, ਮੇਰੇ ਹਿਰਦੇ ਦੀ ਜਿਹੜੀ ਚਿੰਤਾ ਫਿਰ ਖਤਮ ਹੋਵੇਗੀ।
ਜਾਨਿਓ ਤਬ ਗੁਰਦਾਸ ਨੇ ਇਹ ਅਧਿਕ ਕਠੋਰਾ।
ਉਸ ਵਕਤ ਜਦੋਂ ਇਹੋ ਜਿਹੇ ਨੇ ਬਚਨ, ਇਹੋ ਜਿਹੇ ਕਠੋਰ ਬੋਲ ਬੋਲੇ, ਇਹੋ ਜਿਹੇ ਅਪ ਸ਼ਬਦ ਬੋਲੇ ਤੇ ਸੁਣ ਕੇ ਭਾਈ ਗੁਰਦਾਸ ਜੀ ਨੇ ਵਿਚਾਰਿਆ ਕਿ ਪ੍ਰਿਥੀ ਚੰਦ ਬੜਾ ਹਿਰਦੇ ਦਾ ਕਠੋਰ ਹੈ, ਕਪਟੀ ਹੈ, ਕਠੋਰ ਹਿਰਦੇ ਵਾਲਾ ਹੈ।
ਤੁਮਾ ਨਿਮਨਾ ਮਧੁਰ ਹੋਏ ਜੋ ਉਪਜਿਤ ਕੋਰਾ।
ਤੁਮੇ ਤੁਮਾ ਵਿਸ ਅਕ ਤਧੂਰਾ, ਨਿਮ ਫਲ ਮਨ ਮੁਖ ਵਸੈ ਤਿਸ, ਜਿਸ ਤੂੰ ਚਿਤ ਨਾ ਆਵਹੀ, ਨਾਨਕ ਕਰ ਹੰਡਨ ਕਰਮਾ ਬਾਹਰੇ। ਤੁਮਾ ਵਿਸ ਜ਼ਹਿਰ, ਅਕ ਤਧੂਰਾ ਤੇ ਨਿਮ, ਇਹ ਜਿਹੜੇ ਫਲ ਨੇ ਇਹ ਜਦੋਂ ਪੈਦਾ ਹੁੰਦੇ ਨੇ ਪੈਦਾ ਹੋਣ ਤੋਂ ਹੀ ਕੌੜੇ ਨੇ, ਕਦੀ ਵੀ ਮਿੱਠੇ ਨਹੀਂ ਹੁੰਦੇ। ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨਾ ਆਵਹੀ, ਜਿਸ ਮਨੁੱਖ ਦੇ ਹਿਰਦੇ ਵਿੱਚ ਰੱਬ ਦਾ ਪਿਆਰ ਨਹੀਂ, ਪਰਮਾਤਮਾ ਦਾ ਭੈ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਹੀਂ, ਉਹਦੀ ਯਾਦ ਨਹੀਂ, ਕਹਿੰਦੇ ਇਹ ਸਾਰੇ ਜਿੰਨੇ ਵੀ ਕੌੜੇ ਫਲ ਨੇ ਨਾ, ਤੁਮੇ ਤੁਮਾ ਵਿਸ ਅਕ ਤਧੂਰਾ ਨਿੰਮ ਫਲ, ਕਹਿੰਦੇ ਉਸ ਮਨੁੱਖ ਦੇ ਮੂੰਹ ਵਿੱਚ ਵਸਦੇ ਨੇ, ਉਹਦੀ ਹਾਲਤ ਐਸੀ ਹੈ, ਉਹਦਾ ਮੂੰਹ ਹਰ ਵੇਲੇ ਕੁੜੱਤਣ ਨਾਲ ਭਰਿਆ ਰਹਿੰਦਾ, ਕੌੜੇ ਬੋਲ ਬੋਲਦਾ, ਕਦੀ ਵੀ ਮੁੱਖ ਤੋਂ ਮਿੱਠੇ ਬੋਲ ਨਹੀਂ ਬੋਲਦਾ। ਉਹਦੀ ਹਾਲਤ ਕੀ ਬਿਆਨ ਕਰਕੇ ਦੱਸੀਏ, ਐਸੀ ਉਹਦੀ ਹਾਲਤ ਰਹਿੰਦੀ ਹੈ, ਉਹਦਾ ਮੂੰਹ ਹਰ ਵੇਲੇ ਕੌੜਾ ਜ਼ਹਿਰ ਭਰਿਆ ਰਹਿੰਦਾ, ਕੌੜੇ ਜ਼ਹਿਰ ਭਰੇ ਬੋਲ ਬੋਲਦਾ ਰਹਿੰਦਾ, ਤੈਸੀ ਉਹ ਤੁਮੇ ਵਰਗੀ ਨਿੰਮ ਵਰਗੀ ਹਾਲਤ ਹੈ ਪ੍ਰਿਥੀ ਚੰਦ ਦੀ।
ਗੁਰ ਕਰ ਜਨਮਿਓ ਤੋ ਕਹਾ ਸੰਗਤ ਨਿਤ ਠਾਨੀ।
ਕਹਿਣ ਲੱਗੇ ਭਾਵੇਂ ਪ੍ਰਿਥੀ ਚੰਦ ਗੁਰੂ ਘਰ ਦੇ ਵਿੱਚ ਜਨਮਿਆ, ਜਨਮ ਪ੍ਰਿਥੀ ਚੰਦ ਦਾ ਗੁਰੂ ਘਰ ਦੇ ਵਿੱਚ ਹੋਇਆ ਤੇ ਗੁਰੂ ਘਰ ਵਿੱਚ ਰਹਿ ਕੇ ਇਹ ਸੰਗਤ ਵੀ ਭਾਵੇਂ ਇਸਨੇ ਕੀਤੀ ਹੈ।
ਪਾਥਰ ਕਿਉਂ ਨਾ ਭਿੱਜਈ ਚਿਰ ਰਹਿ ਵਿੱਚ ਪਾਣੀ।
ਕਹਿੰਦੇ ਜਿਵੇਂ ਪੱਥਰ ਉਹਨੂੰ ਲੰਬਾ ਸਮਾਂ ਪਾਣੀ ਵਿੱਚ ਰੱਖ ਦੀਏ ਤੇ ਪੱਥਰ ਜਿਹੜਾ ਉਹ ਪਾਣੀ ਵਿੱਚ ਨਹੀਂ ਭਿੱਜਦਾ। ਉਹ ਪ੍ਰਿਥੀ ਚੰਦ ਦੀ ਹਾਲਤ ਬਿਆਨ ਕਰ ਰਹੇ ਨੇ, ਕਿਵੇਂ ਕਹਿੰਦੇ ਜਿਵੇਂ ਪੱਥਰ ਪਾਣੀ ਦੀ ਸੰਗਤ ਕਰਦਾ, ਲੰਬਾ ਸਮਾਂ ਪਾਣੀ ਵਿੱਚ ਰਹਿੰਦਾ ਪਰ ਪਾਣੀ ਦਾ ਅਸਰ ਨਹੀਂ ਕਬੂਲਦਾ, ਪਾਣੀ ਦਾ ਅਸਰ ਉਹਦੇ ਤੇ ਨਹੀਂ ਹੁੰਦਾ। ਇਸੇ ਤਰ੍ਹਾਂ ਕਠੋਰ ਜਿਹੜਾ ਹਿਰਦਾ, ਪੱਥਰ ਵਰਗਾ ਜਿਹਦਾ ਹਿਰਦਾ, ਉਹ ਭਾਵੇਂ ਸੰਗਤ ਵੀ ਕਰਦਾ ਰਹੇ ਤੇ ਉਹਦੇ ਉੱਤੇ ਵੀ ਪਰਮੇਸ਼ਰ ਦੇ ਉਸ ਗੁਰੂ ਦੇ ਉਪਦੇਸ਼ ਦਾ ਕੋਈ ਅਸਰ ਨਹੀਂ ਹੁੰਦਾ। ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਪਰ ਨਹੀਂ ਅਸਰ ਕਬੂਲਦੇ, ਹਿਰਦਾ ਕਠੋਰ ਹੈ, ਕਦੀ ਕੋਮਲ ਹੋਇਆ ਹੀ ਨਹੀਂ, ਸੁਭਾਅ ਨਮਰ ਹੋਇਆ ਹੀ ਨਹੀਂ। ਪ੍ਰਿਥੀ ਚੰਦ ਦੀ ਹਾਲਤ ਉਸ ਪੱਥਰ ਵਰਗੀ ਹੈ, ਭਾਵੇਂ ਗੁਰੂ ਘਰ ਦੇ ਵਿੱਚ ਇਹਨੇ ਜਨਮ ਲਿਆ, ਸੰਗਤ ਵੀ ਕਰਦਾ ਰਿਹਾ ਪਰ ਪੱਥਰ ਦੇ ਵਾਂਗੂ ਇਹਦੇ ਤੇ ਕੋਈ ਅਸਰ ਨਹੀਂ ਹੈ।
ਆਪਣੀ ਅਗਨ ਨਾ ਤਿਆਗਈ ਨਿਸ਼ਠੁਰ ਮ੍ਰਿਦਨਾਈ।
ਪੱਥਰ ਜਿਹੜਾ ਉਹ ਆਪਣਾ ਔਗਣ ਨਹੀਂ ਤਿਆਗਦਾ, ਭਾਵ ਆਪਣਾ ਸੁਭਾਵ ਨਹੀਂ ਬਦਲਦਾ, ਉਹ ਕੋਮਲ ਨਹੀਂ ਹੁੰਦਾ, ਕਠੋਰ ਹੈ ਨਾ, ਕਦੀ ਕੋਮਲ ਨਹੀਂ ਹੁੰਦਾ, ਤਾਂ ਹੀ ਪਾਣੀ ਦਾ ਅਸਰ ਨਹੀਂ ਕਬੂਲਦਾ। ਉਸੇ ਤਰ੍ਹਾਂ ਇਹ ਪ੍ਰਿਥੀ ਚੰਦ ਹੈ।
ਕੋਟ ਜਤਨ ਕੋ ਕਰੋ ਪਰ ਕ੍ਰਿਤ ਨ ਜਾਈ।
ਤੇ ਕਹਿੰਦੇ ਭਾਵੇਂ ਕੋਈ ਕਰੋੜਾਂ ਯਤਨ ਕਰ ਲਵੇ, ਹੁਣ ਜਿੰਨਾ ਮਰਜ਼ੀ ਯਤਨ ਕਰ ਲਈਏ, ਪੱਥਰ ਨੂੰ ਪਾਣੀ ਦੇ ਵਿੱਚ ਡੁਬੋ ਕੇ ਲੰਬਾ ਸਮਾਂ ਰੱਖ ਦਈਏ, ਕਈ ਤਰ੍ਹਾਂ ਦੇ ਯਤਨ ਕਰ ਲਈਏ ਕਿ ਸ਼ਾਇਦ ਪਾਣੀ ਪੱਥਰ ਦੇ ਵਿੱਚ ਚਲਾ ਜਾਏ, ਨਹੀਂ ਜਾਏਗਾ, ਕਦੀ ਵੀ ਨਹੀਂ ਜਾਂਦਾ। ਜਿੰਨੇ ਮਰਜ਼ੀ ਕੋਈ ਕਰੋੜਾਂ ਯਤਨ ਕਰ ਲਵੇ, ਕਰੋੜਾਂ ਯਤਨ ਕਰਨ ਦੇ ਨਾਲ ਜਿਹੜਾ ਪੱਥਰ ਹੈ ਉਹ ਪਾਣੀ ਦਾ ਅਸਰ ਨਹੀਂ ਕਬੂਲਦਾ।
ਭਇਓ ਨਿਰਾਸ ਵਿਚਾਰ ਇਮ ਉੱਠ ਕਰ ਪਾ ਠਾਂਡਾ।
ਤੇ ਹੁਣ ਇਸ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਜੀ ਹਿਰਦੇ ਵਿੱਚ ਕੁਛ ਨਿਰਾਸ ਹੋਏ ਕਿ ਅਸੀਂ ਆਏ ਸੀ, ਇਹਦੇ ਭਲੇ ਹਿੱਤ ਗੁਰੂ ਸਾਹਿਬ ਨੇ ਭੇਜਿਆ ਸੀ ਪਰ ਇਹਨੇ ਸਾਡੀ ਜਿਹੜੀ ਚੰਗੀ ਗੱਲ ਜਿਹੜੀ ਉਹ ਸੁਣੀ ਨਹੀਂ, ਵਿਚਾਰਿਆ ਨਹੀਂ, ਉਹਨੂੰ ਹਿਰਦੇ ਵਿੱਚ ਵਿਚਾਰ ਨਹੀਂ ਕੀਤੀ। ਖੜੇ ਹੋਏ ਹਨ ਭਾਈ ਗੁਰਦਾਸ ਜੀ।
ਪ੍ਰਥਮ ਕਲੰਕ ਜੋ ਲੱਗੇ ਉਹ ਬੜ ਅਬ ਕੀ ਨਸਗਾਡਾ।
ਹੁਣ ਖੜੇ ਹੋ ਕੇ ਪ੍ਰਿਥੀ ਚੰਦ ਨੂੰ ਕਹਿਣ ਲੱਗੇ, ਜਦੋਂ ਵਾਰ ਵਾਰ ਬੋਲ ਕਬੋਲ ਬੋਲਦਾ, ਮਾੜੇ ਸ਼ਬਦ ਬੋਲਦਾ, ਮੂੰਹ ਵਿੱਚੋਂ ਅੱਗ ਉਗਲਦਾ, ਇਹਦੀਆਂ ਗੱਲਾਂ ਸੁਣ ਕੇ ਭਾਈ ਗੁਰਦਾਸ ਜੀ ਖੜੇ ਹੋਏ ਤੇ ਕਹਿਣ ਲੱਗੇ, ਪ੍ਰਿਥੀ ਚੰਦ ਜਿਹੜਾ ਕਲੰਕ ਤੂੰ ਮੱਥੇ ਤੇ ਲਵਾਇਆ ਨਾ, ਉਹ ਤੇਰਾ ਸੰਸਾਰ ਦੇ ਵਿੱਚ ਹੋਰ ਹੁਣ ਗੂੜਾ ਹੋ ਗਿਆ, ਉਹ ਮਿਟਣ ਦੀ ਜਗ੍ਹਾ ਜੇ ਤੂੰ ਗੱਲ ਮੰਨ ਲੈਂਦਾ, ਆਪਣੇ ਭਲੇ ਦੀ ਇਸ ਗੱਲ ਨੂੰ ਵਿਚਾਰ ਲੈਂਦਾ ਤੇ ਤੇਰਾ ਭਲਾ ਹੋ ਜਾਣਾ ਸੀ, ਉਹ ਕਲੰਕ ਤੇਰਾ ਮਿਟ ਜਾਣਾ ਸੀ, ਪਰ ਤੂੰ ਪੱਥਰ ਦੀ ਨਿਆਈ ਹੈ, ਤੇਰੇ ਤੇ ਅਸਰ ਕੋਈ ਨਹੀਂ, ਮੈਂ ਯਤਨ ਬਹੁਤ ਕੀਤਾ ਤੈਨੂੰ ਸਮਝਾਉਣ ਦਾ, ਤੇ ਉਹ ਜਿਹੜਾ ਤੇਰਾ ਲੱਗਿਆ ਹੋਇਆ ਕਲੰਕ ਹੈ ਹੋਰ ਗੂੜਾ ਹੋ ਗਿਆ ਹੈ।
ਦੁੱਖ ਪਾਵੋ ਹੋਏ ਹਾਨ ਕੋ ਨੀਕੀ ਨੈ ਮਾਨੀ।
ਤੂੰ ਦੁੱਖ ਪਾਵੇਂਗਾ ਪ੍ਰਿਥੀ ਚੰਦ, ਤੇਰੀ ਹਾਨੀ ਹੋਏਗੀ, ਨੁਕਸਾਨ ਹੋਏਗਾ ਤੇਰਾ। ਤੂੰ ਤਾਂ ਕਹਿੰਦਾ ਨਾ ਮੈਂ ਜਾ ਕੇ ਪੁਕਾਰ ਕਰਕੇ ਆਹ ਕਰ ਦਿਆਂਗਾ, ਉਹ ਕਰ ਦਿਆਂਗਾ, ਗੁਰੂ ਬਣਾਂਗਾ, ਤੂੰ ਦੁੱਖ ਪਾਵੇਂਗਾ, ਤੇਰਾ ਨੁਕਸਾਨ ਹੋਏਗਾ, ਭਲੀ ਰੀਤੀ ਚੰਗੀ ਗੱਲ ਨੂੰ ਤੂੰ ਹਿਰਦੇ ਵਿੱਚ ਵਿਚਾਰਿਆ ਨਹੀਂ।
ਅਪ ਜਸ ਬਿਤਰਿਓ ਜਗਤ ਮੈਂ ਇਹ ਨਰਕ ਨਿਸ਼ਾਨੀ।
ਕਹਿੰਦੇ ਜਿਹਦਾ ਸੰਸਾਰ ਦੇ ਵਿੱਚ ਅਪ ਜਸ ਫੈਲ ਜਾਏ, ਬਦਨਾਮੀ ਫੈਲ ਜਾਏ, ਕਹਿੰਦੇ ਮਾਨੋ ਇਹ ਨਰਕ ਦੀ ਨਿਸ਼ਾਨੀ ਹੈ। ਸੰਸਾਰ ਦੇ ਵਿੱਚ ਜਿਹਦੀ ਇੱਜ਼ਤ ਚਲੀ ਜਾਏ, ਚਾਰੇ ਪਾਸੇ ਸੰਸਾਰ ਵਿੱਚ ਉਹਦੀ ਬਦਨਾਮੀ ਹੋਵੇ, ਕਹਿੰਦੇ ਇਹ ਨਰਕ ਦੀ ਨਿਸ਼ਾਨੀ ਹੈ ਪ੍ਰਿਥੀ ਚੰਦ।
ਗੁਰੂ ਕਹਾਇਓ ਚੈਤ ਹੈ ਬਿਨ ਗੁਣ ਅਗਿਆਨੀ।
ਹੇ ਅਗਿਆਨੀ ਪ੍ਰਿਥੀ ਚੰਦ, ਤੇਰੇ ਵਿੱਚ ਗੁਣ ਕੋਈ ਨੀ, ਤੂੰ ਔਗਣਾ ਦਾ ਭਰਿਆ। ਅਗਿਆਨੀ ਪ੍ਰਿਥੀ ਚੰਦ, ਤੂੰ ਆਪਣੇ ਆਪ ਨੂੰ ਗੁਰੂ ਸਦਾਉਣਾ ਚਾਹੁੰਦਾ ਹੈ।
ਸਿਆਣੇ ਪੁਰਖ ਨ ਮਾਨੈ ਲਿਓ ਨਿਸ਼ਚੇ ਜਾਨੀ।
ਪਰ ਜਿਹੜੇ ਸੂਝਵਾਨ ਨੇ, ਜਿਹੜੇ ਸਿਆਣੇ ਪੁਰਸ਼ ਨੇ, ਉਹ ਤੈਨੂੰ ਕਦੇ ਵੀ ਗੁਰੂ ਨਹੀਂ ਮੰਨਣਗੇ। ਇਹ ਗੱਲ ਤੂੰ ਨਿਸ਼ਚੇ ਕਰਕੇ ਜਾਣ ਲੈ, ਸਿਆਣੇ ਜਿਹੜੇ ਪੁਰਸ਼ ਨੇ ਉਹ ਕਦੇ ਵੀ ਤੈਨੂੰ ਗੁਰੂ ਨਹੀਂ ਮੰਨਣਗੇ।
ਉੱਠਤ ਕਹਿਓ ਸੁਣ ਕੇ ਜਰਿਓ ਬੋ ਕਾਢਤ ਗਾਰੀ।
ਤੇ ਹੁਣ ਇਹ ਗੱਲਾਂ ਜਦੋਂ ਭਾਈ ਗੁਰਦਾਸ ਜੀ ਨੇ ਕਹੀਆਂ ਤੇ ਸੁਣ ਕੇ ਉੱਠ ਕੇ ਖੜਾ ਹੋ ਗਿਆ। ਖੜਾ ਹੋਇਆ ਹੁਣ ਜਿਹੜਾ ਅੱਗ ਬਬੂਲਾ ਹੋਇਆ ਹਿਰਦਾ ਦਾ, ਜਿਹੜਾ ਇਸ ਕ੍ਰੋਧ ਨਾਲ ਜਲ ਗਿਆ ਤੇ ਮੂੰਹ ਤੋਂ ਬੋਲ ਕਬੋਲ ਬੋਲਣ ਲੱਗਾ, ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਆਸਨ ਪਰਤੇ ਉਛਲ ਤੋ ਉਰ ਸੁਮਤ ਬਿਸਾਰੀ।
ਜਿਹੜਾ ਇਹਦਾ ਆਸਨ ਸੀ ਜਿੱਥੇ ਬੈਠਾ ਹੋਇਆ ਸੀ, ਖੜਾ ਹੋ ਕੇ ਆਪਣੇ ਆਸਨ ਤੋਂ ਉੱਠ ਕੇ ਉਛਲਣ ਲੱਗਾ, ਕਿਉਂਕਿ ਕ੍ਰੋਧ ਚੰਡਾਲ ਦਾ ਰੂਪ ਹੈ। ਤੇ ਹੁਣ ਕ੍ਰੋਧ ਵਿੱਚ ਅੱਗ ਬਬੂਲਾ ਹੋਇਆ, ਗਾਲਾਂ ਕੱਢਦਾ ਹੋਇਆ ਆਪਣੇ ਜਿਹੜਾ ਹੈ ਆਸਣ ਤੇ ਉਛਲ ਲੱਗਾ, ਜਿਹੜੀ ਇਹਨੇ ਮਤ ਸੀ ਆਪਣੀ ਉਹ ਵਿਸਾਰ ਦਿੱਤੀ ਹੈ।
ਕਹਿਤ ਅਨੁਚਿਤ ਬਹੁਤਈ ਬੋਲਿਓ ਪੁਨ ਪਾਈ।
ਬੜਿਆ ਇਹਨੇ ਬੜੇ ਅਨੁਚਿਤ ਬੜੇ ਅਪ ਸ਼ਬਦ ਬੋਲੇ, ਬੋਲ ਕਬੋਲ ਬੋਲਦਾ ਰਿਹਾ ਤੇ ਸੁਣ ਕਰਕੇ ਭਾਈ ਗੁਰਦਾਸ ਜੀ ਫਿਰ ਬੋਲੇ,
ਰਾਮਦਾਸ ਸ਼੍ਰੀ ਸਤਿਗੁਰੂ ਸਰਬੱਗ ਸਦਾਈ।
ਭਾਈ ਗੁਰਦਾਸ ਜੀ ਕਹਿਣ ਲੱਗੇ, ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਜਿਹੜੇ ਸਰਬੱਗ ਨੇ ਸੰਸਾਰ ਦੇ ਵਿੱਚ, ਸਰਬ ਕਲਾ ਗਿਆਤਾ ਸਰਬੱਗ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ।
ਤੁਝਕੋ ਸ਼ਕਤੀ ਨੈ ਦਈ ਸ਼ੁਭ ਹਿਰਦੈ ਵਿਚਾਰੀ।
ਉਹਨਾਂ ਨੇ ਸ਼ੁਭ ਰੀਤੀ ਹਿਰਦੇ ਵਿੱਚ ਵਿਚਾਰ ਕਰਕੇ ਤਾਂ ਹੀ ਪ੍ਰਿਥੀ ਚੰਦ ਤੈਨੂੰ ਸ਼ਕਤੀ ਨਹੀਂ ਦਿੱਤੀ, ਅਜ਼ਮਤ ਨਹੀਂ ਦਿੱਤੀ। ਇਹ ਸ਼ਕਤੀਆਂ ਅਜਮਤਾਂ ਤੋਂ ਵਾਂਝਾ ਤਾਂ ਹੀ ਤੈਨੂੰ ਰੱਖਿਆ, ਤਾਂ ਹੀ ਨੀ ਗੁਰੂ ਸਾਹਿਬ ਜੀ ਨੇ ਤੈਨੂੰ ਦਿੱਤੀਆਂ।
ਅਜਰ ਜਰਨ ਜਾਨਿਓ ਨਹੀਂ ਹੋਰਾ ਤ੍ਰਿਤਹਾਰੀ।
ਉਹਨਾਂ ਨੇ ਵੇਖ ਲਿਆ ਸੀ ਕਿ ਪ੍ਰਿਥੀ ਚੰਦ ਅਜਰ ਨੂੰ ਜਰ ਲੈਣ ਵਾਲਾ ਨਹੀਂ, ਅਜਰ ਤੋਂ ਕੋਲੋਂ ਜਰਿਆ ਨਹੀਂ ਜਾਣਾ। ਜੇ ਇਹਨੂੰ ਸ਼ਕਤੀਆਂ ਦੇ ਦਈਏ, ਸ਼ਕਤੀਆਂ ਪਾ ਕੇ ਜਰ ਨਹੀਂ ਸਕੇਗਾ, ਇਹ ਅਜਰ ਨੂੰ ਜਰ ਲੈਣ ਵਾਲਾ ਨਹੀਂ ਤੇ ਬਹੁਤ ਹੌਲੇ ਪਣ ਵਾਲਾ ਹੈ।
ਇਹ ਕੁਛ ਤੇ ਕੁਛ ਕਰੇਗੋ ਅਜ਼ਮਤ ਕੋ ਪਾਏ।
ਜੇ ਕਿਤੇ ਇਹਨੂੰ ਅਜ਼ਮਤਾਂ ਦੇ ਦਿੱਤੀਆਂ, ਸ਼ਕਤੀਆਂ ਦੇ ਦਿੱਤੀਆਂ, ਗੁਰਤਾ ਗੱਦੀ ਦੇ ਦਿੱਤੀ ਤੇ ਇਹ ਅਜ਼ਮਤਾਂ ਸ਼ਕਤੀਆਂ ਪਾ ਕੇ ਕੁਝ ਦਾ ਕੁਝ ਕਰ ਦੇਵੇਗਾ। ਅਜੇ ਤਾਂ ਤੇਰੇ ਕੋਲ ਕੋਈ ਸ਼ਕਤੀ ਨਹੀਂ, ਕੋਈ ਅਜ਼ਮਤ ਨਹੀਂ, ਕੋਈ ਕਰਾਮਾਤ ਨਹੀਂ, ਤੇ ਹੁਣੇ ਤੂੰ ਉਛਲ ਉਛਲ ਕੇ ਪੈਣਾ, ਹੁਣੇ ਤੂੰ ਕਹਿਣਾ ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਤੇ ਜੇ ਤੇਰੇ ਕੋਲ ਅਜਮਤਾਂ ਹੁੰਦੀਆਂ, ਕਰਾਮਾਤਾਂ, ਸ਼ਕਤੀਆਂ ਹੁੰਦੀਆਂ, ਫਿਰ ਤਾਂ ਤੂੰ ਜ਼ਮੀਨ ਤੇ ਅਸਮਾਨ ਇੱਕ ਕਰ ਦੇਣਾ ਸੀ। ਇਸੇ ਕਰਕੇ ਵਿਚਾਰ ਕੇ ਪਾਤਸ਼ਾਹ ਜੀ ਨੇ ਤੈਨੂੰ ਨਹੀਂ ਦਿੱਤੀਆਂ।
ਯਾਂ ਤੇ ਛੂਛਾ ਰਾਖਿਓ ਨਿਜ ਬਲ ਨਾ ਟਿਕਾਏ।
ਇਸ ਕਰਕੇ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੈਨੂੰ ਖਾਲੀ ਰੱਖਿਆ, ताहे तो खाली है ये अजमता शक्तियां तेनु ताही नहीं दितियां ताहे तेनु खाली उन्होंने रखना किता है निज बल ना टकाई जड़ा अपना बल सी ओ तेनु नहीं दिता भाव गुरता गद्दी दी बख्शिश नहीं कीती।
अब तेरी प्रकृत लख मन में दृढ़ जानी
ते तेरा सुभाव के पृथ्वी चंद हुन असी अपने मन अंदर दृढ़ कर लिया है जान लिया है कि तेनु खाली क्यों रखे है गुरता गद्दी तेनु क्यों नहीं मिली तू क्यों वांझा रहे है तेरा सुभाव है कि असी भी मन अंदर ए दृढ़ कर लिया ताही तेनु उन्होंने खाली रखिया है।
उचित करी श्री सतगुरु सब में बिदतानी
ते सतगुरु पातशाह जी ने ए भला काम किया है कि तेरी जेड़ी खुटियाई सी ओ जगत विच प्रगट कीती है तू खोटा है खोटे कर्म कर दे खोट नाल भरिया पिया कपटिया मन दा ताही जगत दे विच गुरु साहब जी ने प्रगट कीती भला कम कीता है।
गार निकारत को तजियो इम कै चल आयो
इस तरह दे नाल प्रथी चंद गाला कड़ी जा रहे है बोल कुबोल बोल दा है इनू बोल कुबोल बोल दे नू गाला कड़ दे नू छड़ करके भाई गुरदास जी चल पे रस्त अगले अमृतसर वाले रस्ते नू।
बड़ी दुष्टता इस रिदे हित ने चित लियायो
कहन लगे बड़ी इन्हें दुष्टता धारण कीती है बड़ा दुष्ट है बड़ा कपटी है बड़ा अज्ञानी है असी इहदे भले हित आए चल के गुरु साहब ने सानू भेजिया इहदे भले हित नूं समझाउण दा जतन कीता पर अपना हित जान के भला जान के इन्हें बिलकुल भी उहदे उत्ते ध्यान नहीं दिता उहनूं विचारिया ही नहीं उस गल नूं समझण दा जतन नहीं कीता।
होए तियार मार्ग परियो रिसको बिसराए
गुस्सा त्याग करके भाई गुरदास जी उतो त्यार होए श्री अमृतसर साहब वल नूं चाला पाया है।
श्री अर्जन के बृंद गुण सिमरत हर खाए
हुण रस्ते ते चलदिया धन साहिब श्री गुरु अर्जन दे पातशाह जी जिहड़े गुणा दी खान ने जन्मत गुरमत ब्रह्म पछाणियो धन गुर अर्जन दे पातशाह जी दे जिहड़े बेअंत गुण ने उन्हां गुणा नूं हिरदे दे विच भाई गुरदास जी ने याद कीता है।
धन रिदा गंभीर तिन रतना कर जैसे
विचारदे ने हिरदे विच भाई गुरदास जी कहन लगे धन श्री गुरु अर्जन दे पातशाह जी दा हिरदा जिहड़ा ओह समुंदर दी न्याई गंभीर डूंघा है जिवें समुंदर डूंघा ना उहदी कोई गहराई नूं माप नहीं सकदा कहिंदे समुंदर दी न्याई सागर दी न्याई धन गुरु अर्जन दे पातशाह जी दा हिरदा जिहड़ा विशाल ओह डूंघा है।
शीतल तपत न बदत कम इक रस ब्रित तैसे
धन गुरु अर्जन दे पातशाह जी दा सुभाव इक रस रहिंदा है इक रस विच मगन रहिंदे ने मस्त रहिंदे ने उहनां दा सुभाव जिहड़ा ओह शीतल सुभाव है शीतल सुभा दे मालक ने जे एनी शीतलता ताही ता तत्ती तवी ते भी बैठ के तत्ता रेता भी भावे शीस विच पै रहा है ते कह रहे ने तेरा किया मीठा लागे हर नाम पदार्थ नानक मंगे चंदू भी तत्ता है जहांगीर भी तत्ता है रेत भी तत्ती है तवी भी तत्ती है उस वक्त दा जिहड़ा समा सी गर्मी दा ओ भी तत्ता है सब कोई हर कोई तत्ता है जे शीतल ने ते केवल धन गुरु अर्जन देव पातशाह जी शीतल ने सतगुरु जी दा शीतल सुभा है सुभा दे अंदर ना गर्मी है ना सुभा घटदा ना वधदा एक रस रहिंदा है।
काम क्रोध मद लोभ दुख इत्यादि विकारा
काम क्रोध लोभ आदिक जेड़े विकार ने ए जेड़े जे विकार हन
इन ते छुबत ना ओत कब रस आनंद मजारा
कवि कदे भी गुरु साहब ते अपना प्रभाव नहीं पा सकते काम क्रोध लोमो विकार जेड़े ने इन्हां तो निरलेप ने ए अपना प्रभाव नहीं पा सकते ते आनंद दे विच एक रस रहिंदे हन आनंद रस विच हर वेले रहिंदे हन।
पंथ चलत चित चितवतो बद प्रेम बिसाला
इस प्रकार दे नाल रस्ते दे विच चलदिया चलदिया भाई गुरदास जी दे हिरदे दे अंदर प्रेम दा उछाला आया गुरु साहब जी दे गुणा नूं याद करदिया ਹਿਰਦੇ ਦੇ ਅੰਦਰ ਬਹੁਤ ਪ੍ਰੇਮ ਵਧਿਆ ਹੈ।
ਨੀਰ ਬਿਲੋਚਨ ਤੇ ਸ਼ਰਵਿਓ ਗਦ ਗਦ ਤੇ ਸਕਾਲਾ।
ਤੇ ਹੁਣ ਹਿਰਦਾ ਜਿਹੜਾ ਸੀ ਉਹ ਗਦ ਗਦ ਹੋ ਗਿਆ। ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਸਿਮਰਦਿਆਂ ਯਾਦ ਕਰਦਿਆਂ ਉਹਨਾਂ ਦੇ ਗੁਣਾਂ ਨੂੰ ਯਾਦ ਕਰਦਿਆਂ ਹਿਰਦਾ ਗਦ ਗਦ ਹੋ ਗਿਆ ਤੇ ਪ੍ਰੇਮ ਦਾ ਛਾਲਾ ਆਇਆ, ਨੇਤਨਾ ਵਿੱਚੋਂ ਜਲ ਵਹਿ ਤੁਰਿਆ ਪ੍ਰੇਮ ਦੇ ਨਾਲ।
ਸ਼੍ਰੀ ਗੁਰ ਪਗ ਪੰਕਜ ਮ੍ਰਿਦੁਲ ਉਰ ਵਿਖੇ ਬਸਾਏ।
ਸਤਿਗੁਰੂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਜਿਹੜੇ ਕੋਮਲ ਚਰਨ ਕਮਲ ਨੇ ਨਾ ਉਹ ਆਪਣੇ ਹਿਰਦੇ ਦੇ ਵਿੱਚ ਵਸਾਏ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਭਾਈ ਗੁਰਦਾਸ ਜੀ ਨੇ ਹਿਰਦੇ ਵਿੱਚ ਵਸਾਉਣਾ ਕੀਤਾ ਹੈ।
ਸੁੰਦਰ ਦਰਸ਼ਨ ਦੇਖ ਬੇ ਮਨ ਮੇ ਅਕੁਲਾਏ।
ਬਹੁਤ ਸੁੰਦਰ ਦਰਸ਼ਨ ਵੇਖਣ ਵਾਸਤੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ। ਉਹ ਚਰਨ ਹਿਰਦੇ ਵਿੱਚ ਵਸਾਏ ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਜਿਹੜੇ ਦਰਸ਼ਨ ਹਨ ਉਹ ਕਰਨ ਦੇ ਵਾਸਤੇ ਮਨ ਵਿਆਕੁਲ ਹੋਇਆ ਹੈ।
ਪੰਥ ਚਲਤ ਪਾ ਸ਼ੀਗਰੀ ਦਿਸ਼ ਅੰਮ੍ਰਿਤ ਤਾਲਾ।
ਤੇ ਜਿਹੜਾ ਪੰਥ ਸੀ ਰਸਤਾ ਸੀ ਚਲਦਿਆਂ ਚਲਦਿਆਂ ਤੈਅ ਕਰਕੇ ਅੰਮ੍ਰਿਤ ਸਰੋਵਰ ਭਾਵ ਸ਼੍ਰੀ ਅੰਮ੍ਰਿਤਸਰ ਸਾਹਿਬ ਆਣ ਪਹੁੰਚੇ ਹਨ।
ਪਹੁੰਚਿਓ ਤੂਰਨ ਜਾਇ ਕੈ ਸ਼੍ਰੀ ਗੁਰ ਕੀ ਸ਼ਾਲਾ।
ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਨਿਵਾਸ ਸੀ ਉੱਥੇ ਆਣ ਪਹੁੰਚੇ ਹਨ ਭਾਈ ਗੁਰਦਾਸ ਜੀ ਬੜੀ ਛੇਤੀ ਦੇ ਨਾਲ।
ਬੰਧਨ ਪਦ ਅਰਬਿੰਦ ਕਰ ਲੋਚਨ ਪਰ ਹੀਰੇ।
ਅੱਖਾਂ ਭਰੀਆਂ ਹੋਈਆਂ ਨੇ, ਭਰੀਆਂ ਹੋਈਆਂ ਅੱਖਾਂ ਦੇ ਨਾਲ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ। ਪ੍ਰੇਮ ਨਾਲ ਹਿਰਦਾ ਭਰਿਆ, ਭਰੇ ਹੋਏ ਪ੍ਰੇਮ ਦੇ ਹਿਰਦੇ ਨਾਲ ਅੱਖਾਂ ਭਰੀਆਂ ਦੇ ਨਾਲ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਕੀਤੇ ਹਨ।
ਪਰਮ ਪ੍ਰੇਮ ਪੁਲ ਕਾਵਲੀ ਆਨੰਦ ਉਮਗੇਰੇ।
ਪਰਮ ਪਰਮ ਪ੍ਰੇਮ ਵਿੱਚ ਭਿੱਜਿਆ ਹੋਇਆ ਦੇ ਜਦੋਂ ਦਰਸ਼ਨ ਕੀਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ, ਕੈਸਾ ਹਿਰਦਾ ਪ੍ਰੇਮ ਵਿੱਚ ਭਿੱਜਿਆ, ਰੋਮ ਰੋਮ ਖਿੜ ਗਿਆ ਤੇ ਹਿਰਦੇ ਦੇ ਵਿੱਚ ਆਨੰਦ ਵਰਤ ਗਿਆ। ਗੁਰੂ ਦੇ ਦਰਸ਼ਨ ਕਰਦਿਆਂ ਰੋਮ ਰੋਮ ਜਿਹੜਾ ਸੀ ਉਹ ਖਿੜ ਆਇਆ, ਹਿਰਦਾ ਆਨੰਦ ਨਾਲ ਭਰ ਗਿਆ।
ਸ਼੍ਰੀ ਅਰਜਨ ਜੀ ਦੇਖ ਕੇ ਸੁਧ ਬੂਜਨ ਕੀ ਨੀ।
ਤੇ ਜਦੋਂ ਨਮਸਕਾਰ ਕੀਤੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਨੇ, ਭਾਈ ਗੁਰਦਾਸ ਜੀ ਨੂੰ ਵੇਖ ਕਰਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਪੁੱਛਣ ਲੱਗੇ, ਖਬਰਸਾਰ ਪੁੱਛਣ ਲੱਗੇ ਹਨ।
ਕਹੋ ਪ੍ਰਾਤ ਕੀ ਬਾਰਤਾ ਕੈਸੀ ਗਤ ਚੀਨੀ।
ਕਹਿਣ ਲੱਗੇ ਪ੍ਰਿਥੀ ਚੰਦ ਭਰਾਤਾ ਦੇ ਬਾਰੇ ਦੱਸੋ, ਉਹਨਾਂ ਨੇ ਆਉਣ ਬਾਰੇ ਕੀ ਕਿਹਾ, ਕੀ ਵਿਚਾਰ ਕੀਤੀ ਹੈ।
ਕਿਸ ਪ੍ਰਕਾਰ ਕੋ ਮਤ ਆਏ ਆਵਨ ਇਸ ਥਾਨਾ।
ਇੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਰੇ ਆਉਣ ਦਾ ਉਹਨਾਂ ਦਾ ਕੀ ਮਤ ਹੈ, ਕੀ ਵਿਚਾਰ ਹੈ।
ਦੁਸ਼ਟ ਸੁਭਾਵ ਤੇ ਆਗਿਓ ਮਾਨਿਓ ਕੇ ਨਾ ਮਾਨਾ।
ਪ੍ਰਿਥੀ ਚੰਦ ਨੇ ਆਪਣਾ ਜਿਹੜਾ ਦੁਸ਼ਟ ਸੁਭਾਅ ਉਹ ਤਿਆਗਿਆ ਕੇ ਨਹੀਂ, ਇੱਥੇ ਆਉਣ ਵਾਸਤੇ ਉਹ ਮੰਨਿਆ ਕੇ ਨਹੀਂ ਮੰਨਿਆ।
ਹੱਥ ਬੰਦ ਪਾਈ ਕਿਉ ਤੁਮ ਪਰਬਲ ਮਾਇਆ।
ਤੇ ਦੋਵੇਂ ਹੱਥ ਜੋੜ ਕੇ ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਪੁੱਛਿਆ ਨਾ ਭਾਈ ਗੁਰਦਾਸ ਜੀ ਨੂੰ ਵੀ ਪ੍ਰਿਥੀ ਚੰਦ ਮੰਨਿਆ ਕਿ ਨਹੀਂ, ਦੁਸ਼ਟ ਸੁਭਾਅ ਤਿਆਗਿਆ ਕਿ ਨਹੀਂ, ਤੇ ਹੁਣ ਦੋਵੇਂ ਹੱਥ ਜੋੜ ਕੇ ਭਾਈ ਗੁਰਦਾਸ ਜੀ ਬੋਲੇ, ਕਹਿਣ ਲੱਗੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ, ਇਹ ਤੁਹਾਡੀ ਮਾਇਆ ਬੜੀ ਪ੍ਰਬਲ ਹੈ, ਇਹ ਪ੍ਰਬਲ ਬਹੁਤ ਹੈ ਜਿਹੜੀ ਆਪ ਜੀ ਦੀ ਮਾਇਆ ਹੈ।
ਜੋਗੀ ਮੁਨ ਜਨ ਆਦਿ ਤੇ ਕੋ ਕੋ ਨਾ ਪਰਮਾਇਆ।
ਬੜੇ ਬੜੇ ਜੋਗੀ ਮੁਨੀ ਜਨ ਜਿਨ੍ਹਾਂ ਨੂੰ ਇਹ ਮਾਇਆ ਨੇ ਨਹੀਂ ਭਰਮਾਇਆ, ਇਹਦੇ ਕੋਲੋਂ ਕੋਈ ਬਚ ਨਹੀਂ ਸਕਿਆ, ਇਹ ਮਾਇਆ ਨੇ ਸਭ ਤੇ ਆਪਣਾ ਪ੍ਰਭਾਵ ਪਾਇਆ, ਮੁਨੀ ਜਨ ਜੋਗੀ ਆਦਿਕ ਵੀ ਇਹਦੇ ਕੋਲੋਂ ਬਚ ਨਹੀਂ ਸਕੇ।
ਜਥਾ ਭਵਿਕਤ ਕ੍ਰਿਤ ਕੋ ਕਰ ਬੇ ਕੋ ਚਾਈ।
ਭਵਿੱਖ ਦੇ ਵਿੱਚ ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਵਿੱਚ ਜਿਸ ਤਰ੍ਹਾਂ ਦੇ ਨਾਲ ਆਪ ਜੀ ਜੋ ਕਰਨਾ ਚਾਹੁੰਦੇ ਹੋ,
ਕਿਸ ਪ੍ਰਕਾਰ ਹੀ ਬਣ ਸਕੇ ਹੋਏ ਅੰਤ ਨਾਈ।
ਤੇ ਜਿਸ ਪ੍ਰਕਾਰ ਦੇ ਨਾਲ ਤਿਸ ਪ੍ਰਕਾਰ ਹੀ ਬਣ ਸਕੇ, ਜਿਵੇਂ ਤੁਸੀਂ ਭਵਿੱਖ ਵਿੱਚ ਕਰਨਾ ਚਾਹੁੰਦੇ ਹੋ ਨਾ, ਉਸੇ ਪ੍ਰਕਾਰ ਹੀ ਸਾਰੀ ਵਿਉਂਤ ਬਣਾ ਲੈਂਦੇ ਹੋ, ਉਸੇ ਪ੍ਰਕਾਰ ਹੀ ਸਾਰਾ ਵਰਤਾਰਾ ਵਰਤਦਾ, ਹੋਰ ਕਿਸੇ ਤਰੀਕੇ ਨਾਲ ਕੁਝ ਹੋ ਨਹੀਂ ਸਕਦਾ।
ਜਿਸ ਪਰ ਕਰੁਣਾ ਨਿਜ ਕਰੋ ਦੇ ਹੱਥ ਬਚਾਵੋ।
ਜਿਹਦੇ ਤੇ ਤੁਸੀਂ ਕਰੁਣਾ ਕਰ ਦਿੰਦੇ ਹੋ, ਦਇਆ ਕਰਦੇ ਹੋ, ਜਿਹਦੇ ਤੇ ਕਿਰਪਾ ਕਰ ਦਿੰਦੇ ਹੋ, ਉਹਨੂੰ ਇਹ ਮਾਇਆ ਦੇ ਕੋਲੋਂ ਹੱਥ ਦੇ ਕੇ ਬਚਾ ਲੈਂਦੇ ਹੋ ਪਾਤਸ਼ਾਹ। ਛੇਤੀ ਤੇ ਕਿਰਪਾ ਕਰ ਦੇਵੋ, ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਪਾ ਦਿਓ, ਰਹਿਮਤ ਕਰੋ। ਕਿਰਪਾ ਦੇ ਘਰ ਵਿੱਚ ਆ ਕੇ ਜਿਹਨੂੰ ਬਚਾਉਣਾ ਚਾਹੁੰਦੇ ਹੋ, ਉਹਨੂੰ ਇਹ ਮਾਇਆ ਦੇ ਪ੍ਰਭਾਵ ਕੋਲੋਂ ਬਚਾ ਲੈਂਦੇ ਹੋ।
ਨਿੰਦਕ ਦੁਰਜਨ ਸਿੰਧ ਪਾਵ ਤਿਸ ਵਿਖੇ ਡੁਬਾਵੋ।
ਜਿਹੜੇ ਨਿੰਦਕ ਦੁਸ਼ਟ ਨੇ, ਕਪਟੀ ਮਨੁੱਖ ਨੇ, ਉਹਨਾਂ ਨੂੰ ਭਵ ਸਾਗਰ ਦੇ ਵਿੱਚ ਡੋਬ ਦਿੰਦੇ ਹੋ। ਜਿਨ੍ਹਾਂ ਨੂੰ ਕਿਰਪਾ ਕਰਕੇ ਆਪ ਹੱਥ ਦੇ ਕੇ ਬਚਾ ਲੈਂਦੇ ਹੋ, ਉਹਨਾਂ ਨੂੰ ਭਵ ਸਾਗਰ ਤੋਂ ਤਾਰ ਦਿੰਦੇ ਹੋ। ਤੇ ਜਿਹੜੇ ਨਿੰਦਕ ਨੇ, ਦੁਸ਼ਟ ਨੇ, ਕਪਟੀ ਨੇ, ਰਖਾਲੂ ਨੇ, ਉਹਨਾਂ ਨੂੰ ਇਸ ਭਵ ਸਾਗਰ ਦੇ ਵਿੱਚ ਡੋਬ ਦਿੰਦੇ ਹੋ।
ਕਿਮ ਉਧਾਰ ਤਿਨ ਹੋਏ ਸਕੇ ਗੋਤੇ ਨਿਤ ਖਾਵੇ।
ਉਹਨਾਂ ਦਾ ਉਧਾਰ ਕਿਵੇਂ ਹੋ ਸਕਦਾ? ਉਹ ਭਵ ਸਾਗਰ ਦੇ ਵਿੱਚ ਡੁੱਬਦੇ ਹੋ, ਗੋਤੇ ਖਾਂਦੇ ਨੇ, ਉਹ ਬਚ ਨਹੀਂ ਸਕਦੇ। ਉਹਨਾਂ ਦਾ ਉਧਾਰ ਕਿਵੇਂ ਹੋ ਸਕਦਾ? ਜਿਹੜੇ ਕਪਟੀ ਨੇ, ਜਿਹਨਾਂ ਦਾ ਹਿਰਦਾ ਕਪਟ ਨਾਲ ਭਰਿਆ, ਦੁਸ਼ਟ ਦੋਖੀ ਨੇ, ਈਰਖਾ ਨਾਲ ਭਰੇ ਹੋਏ ਨੇ, ਉਹ ਭਵ ਸਾਗਰ ਦੇ ਵਿੱਚ ਡੁੱਬਦੇ ਹੋਏ ਗੋਤੇ ਖਾਂਦੇ, ਉਹਨਾਂ ਦਾ ਉਧਾਰ ਨਹੀਂ ਹੋ ਸਕਦਾ, ਉਹ ਪਾਰ ਨਹੀਂ ਲੱਗ ਸਕਦੇ।
ਓਤ ਨ ਪ੍ਰਾਪਤ ਓਤੇ ਕਿਮ ਤਟ ਪਰ ਆਵੇ।
ਉਹਨਾਂ ਨੂੰ ਇਹ ਭਵ ਸਾਗਰ ਨੂੰ ਪਾਰ ਕਰਨ ਦੇ ਲਈ ਜਹਾਜ਼ ਪ੍ਰਾਪਤ ਨਹੀਂ ਹੁੰਦਾ। ਤੇ ਜਦੋਂ ਜਿਨ੍ਹਾਂ ਨੂੰ ਜਹਾਜ਼ ਪ੍ਰਾਪਤ ਨਹੀਂ ਹੋਣਾ, ਉਹਨੂੰ ਸਮੁੰਦਰ ਨੂੰ ਪਾਰ ਕਰਨਾ ਹੋਵੇ, ਤੇ ਬੇੜੇ ਵਿੱਚ ਜਾਂ ਜਹਾਜ਼ ਵਿੱਚ ਸਵਾਰ ਹੋਵਾਂਗੇ, ਫਿਰ ਹੀ ਪਾਰ ਕਰਾਂਗੇ ਨਾ। ਤੇ ਜੇ ਜਹਾਜ਼ ਵਿੱਚ ਪਾਰ ਨਹੀਂ ਹੋਏ ਤੇ ਕੋਈ ਸਮੁੰਦਰ ਚ ਵੜ ਜੇ, ਕਹਿ ਕੇ ਮੈਨੂੰ ਪਾਰ ਕਰ ਲਵਾਂਗਾ, ਉਹਨੇ ਡੁੱਬਣਾ ਹੀ ਹੈ, ਗੋਤੇ ਖਾਣੇ ਨੇ। ਹੁਣ ਜਿਹਨੂੰ ਜਹਾਜ਼ ਪ੍ਰਾਪਤ ਨਹੀਂ ਹੋਵੇਗਾ, ਉਹ ਪਾਰਲੇ ਕਿਨਾਰੇ ਤੇ ਕਿਵੇਂ ਪਹੁੰਚੇਗਾ? ਉਹਨੂੰ ਕਿਨਾਰਾ ਨਹੀਂ ਮਿਲਣਾ। ਜਿਵੇਂ ਵਿਦੇਸ਼ ਜਾਣਾ ਹੋਵੇ, ਜਹਾਜ਼ ਦੀ ਟਿਕਟ ਲੈਂਦੇ ਹਾਂ, ਜਹਾਜ਼ ਸਵਾਰ ਹੋ ਕੇ ਸੱਤ ਸਮੁੰਦਰ ਪਾਰ ਕਰਕੇ ਪਹੁੰਚ ਜਾਂਦੇ ਹਾਂ, ਉਸੇ ਤਰ੍ਹਾਂ ਗੁਰਬਾਣੀ ਦਾ ਇੱਕ ਇੱਕ ਸ਼ਬਦ ਜਹਾਜ਼ ਦੀ ਨਿਆਈ ਹੈ। ਜਿਹੜਾ ਇਸ ਸ਼ਬਦ ਰੂਪੀ ਜਹਾਜ਼ ਵਿੱਚ ਸਵਾਰ ਹੋ ਜਾਂਦਾ ਹੈ, ਇਹ ਸ਼ਬਦ ਰੂਪੀ ਜਹਾਜ਼ ਫਿਰ ਇਸ ਭਵ ਸਾਗਰ ਤੋਂ ਪਾਰ ਕਰਕੇ ਸੱਚਖੰਡ ਦੇ ਵਿੱਚ ਪਹੁੰਚਾ ਦਿੰਦਾ। ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ,
ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ,
ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ,
ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ।
ਚੜ੍ਹੇ ਸੋ ਉਤਰ ਪਾਰ, ਚੜ੍ਹੇ ਸੋ ਉਤਰ ਪਾਰ,
ਚੜ੍ਹੇ ਸੋ ਉਤਰ ਪਾਰ, ਚੜ੍ਹੇ ਸੋ ਉਤਰ ਪਾਰ,
ਚੜ੍ਹੇ ਸੋ ਉਤਰ ਪਾਰ, ਚੜ੍ਹੇ ਸੋ ਉਤਰ ਪਾਰ,
ਚੜ੍ਹੇ ਸੋ ਉਤਰ ਪਾਰ, ਚੜ੍ਹੇ ਸੋ ਉਤਰ ਪਾਰ।
ਜਿਹੜਾ ਵਾਹਿਗੁਰੂ ਨਾਮ ਰੂਪੀ ਜਹਾਜ਼ ਤੇ ਸਵਾਰ ਹੋ ਜਾਂਦਾ, ਉਹ ਹੀ ਭਵ ਸਾਗਰ ਨੂੰ ਪਾਰ ਕਰਦਾ। ਇਹਨਾਂ ਨੂੰ ਨਾਮ ਰੂਪੀ ਜਹਾਜ਼ ਪ੍ਰਾਪਤ ਨਹੀਂ ਹੋਣਾ, ਇਹ ਭਵ ਸਾਗਰ ਨੂੰ ਕਿਵੇਂ ਤਰਨਗੇ? ਇਹਨਾਂ ਨੂੰ ਪਾਰਲਾ ਕਿਨਾਰਾ ਪ੍ਰਾਪਤ ਨਹੀਂ ਹੋਣਾ, ਗੋਤੇ ਖਾਂਦੇ ਡੁੱਬਦੇ ਹਨ।
ਜਥਾ ਕਿਰਿਆ ਬੋਲਨ ਗਤੀ ਪਾਖੰਡ ਕਰਨ ਤਾ।
ਪਾਤਸ਼ਾਹ ਜੀ, ਜਿਵੇਂ ਉਹਦਾ ਸੁਭਾਅ ਹੈ ਕਪਟੀ ਦਾ, ਬੋਲਣ ਦਾ, ਮਾੜੇ ਸ਼ਬਦ ਬੋਲਦਾ ਹਰ ਵੇਲੇ, ਉਹ ਜਿਵੇਂ ਦਾ ਉਹਦਾ ਸੁਭਾਅ, ਉਹ ਸੁਭਾਅ ਉਹਨੇ ਤਿਆਗਿਆ ਨਹੀਂ, ਸੁਭਾਅ ਉਸੇ ਤਰ੍ਹਾਂ ਹੀ ਹੈ, ਤੇ ਉਹ ਹੋਰ ਵੀ ਜ਼ਿਆਦਾ ਪਖੰਡ ਕਰਦਾ ਹੈ।
ਜਿਮ ਦੁਰਜਨਤਾ ਕਰਤੇ ਜਿਮ ਲੋਭ ਤਰਨਤਾ।
ਤੇ ਜਿਵੇਂ ਉਹਨੇ ਲੋਭ ਧਾਰਨ ਕਰਕੇ ਤੇ ਖੋਟੀ ਮਤ ਉਹਨੇ ਧਾਰਨ ਕੀਤੀ ਹੈ, ਦੁਰਜਨਤਾ ਕਰਤਾ, ਉਹ ਈਰਖਾ ਕਰਦਾ ਹੈ।
ਜਿਮ ਪਰ ਲੋਕ ਮੈਂ ਗਤੀ ਹੋਏ ਜਿਮ ਮਨ ਕੋ ਪਾਪੀ।
ਤੇ ਇਹਨਾਂ ਇਸ ਪਾਪੀ ਦੀ ਜਿਹੜੀ ਪ੍ਰਲੋਕ ਵਿੱਚ ਗਤੀ ਕਿਵੇਂ ਹੋਏਗੀ? ਉਹਨੇ ਆਪਣਾ ਸੁਭਾਅ, ਤੁਸੀਂ ਉਹਦੇ ਭਲੇ ਹਿੱਤ ਭੇਜਿਆ, ਨਾ ਉਹਨੇ ਆਪਣਾ ਸੁਭਾਅ ਤਿਆਗਿਆ, ਹੋਰ ਵਧੇਰੇ ਪਖੰਡ ਕਰਦਾ, ਲੋਭ ਦੀ ਬਿਰਤੀ ਈਰਖਾ ਨਾਲ ਭਰਿਆ ਹੋਇਆ। ਐਸੇ ਮਨੁੱਖ ਦੀ ਜਿਹੜੀ ਹੈ ਉਹ ਪ੍ਰਲੋਕ ਵਿੱਚ ਗਤੀ ਕਿਵੇਂ ਹੋਵੇਗੀ?
ਪਰ ਜਸ ਪਰ ਐਸ਼ੁਰਜ ਭਿਖ ਜਿਮ ਹੋਏ ਸੰਤਾਪੀ।
ਦੂਜਿਆਂ ਦੀ ਵਡਿਆਈ, ਦੂਜਿਆਂ ਕੋਲ ਧਨ ਦੌਲਤ ਵੇਖ ਕੇ ਉਹ ਉਹਨੂੰ ਜਿਹੜਾ ਹੈ ਸਹਿਣ ਨਹੀਂ ਕਰ ਸਕਦਾ, ਉਹਨੂੰ ਬਰਦਾਸ਼ਤ ਨਹੀਂ ਕਰਦਾ।
ਵਾਰ ਕਰੀ ਪਰ ਥਾਈ ਤਿਸ ਹੈ ਜਥਾ ਵਿਚਾਰੀ।
ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਮੈਂ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਜਿਵੇਂ ਪ੍ਰਿਥੀ ਚੰਦ ਦਾ ਸੁਭਾਅ ਹੈ ਨਾ, ਜਿਹੜੇ ਸੁਭਾਅ ਦਾ ਉਹ ਮਾਲਕ ਹੈ, ਕਹਿੰਦੇ ਉਹਦੇ ਉੱਤੇ ਇੱਕ ਵਾਰ ਬਣਾਈ ਹੈ, ਇੱਕ ਵਾਰ ਰਚੀ ਹੈ ਆਉਂਦਿਆਂ ਆਉਂਦਿਆਂ।
ਤਿਮ ਬਣਾਏ ਕਰ ਮਗ ਵਿਖੇ ਆਨੀ ਲਿਖ ਸਾਰੀ।
ਉਹ ਜਿਹੜੀ ਵਾਰ ਹੈ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਮੈਂ ਸਾਰੀ ਲਿਖੀ ਹੈ ਇਸ ਪ੍ਰਿਥੀ ਚੰਦ ਦੇ ਉੱਤੇ। ਇਹਦੇ ਸੁਭਾਵ ਦੇ ਮੁਤਾਬਕ ਜੇ ਇੱਕ ਵਾਰ ਬਣਾਈ ਹੈ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਮੈਂ ਸਾਰੀ ਲਿਖ ਕੇ ਲਿਆਇਆ ਹਾਂ।
ਸੋ ਸੁਣੀਏ ਸਭ ਜਾਣੀਏ ਮੈਂ ਕਰੋ ਉਚਾਰੀ।
ਤੇ ਸਤਿਗੁਰੂ ਪਾਤਸ਼ਾਹ ਉਹ ਵਾਰ ਮੈਂ ਤੁਹਾਨੂੰ ਸੁਣਾਉਣਾ, ਉਹ ਵਾਰ ਸੁਣ ਕੇ ਤੁਸੀਂ ਜਾਣ ਲਵੋ ਸਾਰਾ ਕੁਝ ਦਾ ਸੁਭਾਵ ਜਿਹੜਾ ਹੈਗਾ, ਮੈਂ ਆਪ ਜੀ ਨੂੰ ਉਚਾਰਨ ਕਰਕੇ ਸੁਣਾਉਂਦਾ ਹਾਂ।
ਸ਼ੁਭ ਗੁਣ ਜਿਸ ਮੈਂ ਲੇਸ਼ ਨੇ ਹੰਕਾਰ ਅਫਾਰੀ।
ਪ੍ਰਿਥੀ ਦੇ ਵਿੱਚ ਸ਼ੁਭ ਸ਼ੁਭ ਗੁਣ ਜਿਹੜੇ ਨੇ ਉਹ ਲੇਸ਼ ਮਾਤਰ ਵੀ ਨਹੀਂ, ਔਗਣਾਂ ਦੇ ਭਰਿਆ ਤੇ ਹੰਕਾਰ ਅਫਾਰੀ ਹੰਕਾਰ ਦੇ ਵਿੱਚ ਆਫਰਿਆ ਫਿਰਦਾ ਹੈ।
ਦੋਹਰਾ ਹੈ ਛੱਤੀਸਵੀਂ ਵਾਰ ਜੋ ਗਿਰਾ ਕਰੀ ਗੁਰਦਾਸ।
ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਨੇ, 40 ਵਾਰਾਂ ਦੇ ਵਿੱਚੋਂ 36ਵੀਂ ਵਾਰ ਜਿਹੜੀ ਉਹ ਮੇਨਿਆਂ ਦੇ ਪ੍ਰਥਾਏ ਉਚਾਰਨ ਕੀਤੀ ਹੈ ਸਾਰੀ, ਕਿ ਮੇਨੇ ਦਾ ਸੁਭਾਵ ਕੀ ਹੈ, ਉਹ ਸਾਰੀ ਜਿਹੜੀ 36ਵੀਂ ਵਾਰ ਹੈ ਉਹ ਮੇਨਿਆਂ ਦੇ ਪ੍ਰਥਾਏ ਉਚਾਰਨ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਜੋ ਵਾਰ ਭਾਈ ਗੁਰਦਾਸ ਜੀ ਨੇ ਤਿਆਰ ਕੀਤੀ ਬਣਾਈ ਹੈ ਪ੍ਰਿਥੀ ਚੰਦ ਦੇ ਲਈ ਉਹ 36ਵੀਂ ਵਾਰ ਹੈ।
ਲੱਗਿਓ ਸੁਨਾਵਨ ਖੋਟ ਤੇ ਸ਼੍ਰੀ ਸਤਿਗੁਰ ਕੇ ਪਾਸ।
ਇਹਦਾ ਜਿਹੜਾ ਖੋਟਾ ਸੁਭਾਵ ਸੀ, ਉਹ ਖੋਟੇ ਸੁਭਾਅ ਤੇ ਜਿਹੜੀ ਵਾਰ ਲਿਖੀ ਉਹ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਸੁਣਾਉਣ ਲੱਗੇ।
ਨਿਸ਼ਾਨੀ ਚੰਦ ਕਾਲੇ ਮੁਖ ਮੀਣਾ ਪਿਓ ਵੱਡ ਦੰਬ ਕਮਾਵੇ।
ਕਹਿਣ ਲੱਗੇ ਇਹ ਜਿਹੜਾ ਮੀਣਾ ਹੈ ਪ੍ਰਿਥੀ ਚੰਦ, ਮੀਣਾ ਪੁਰਖ ਜਿਹੜਾ ਮੀਣਾ ਬੰਦਾ ਉਹ ਕਾਲੇ ਮੂੰਹ ਵਾਲਾ ਹੁੰਦਾ। ਮੀਣਾ ਬੰਦਾ ਜਿਹੜਾ ਹੈ, ਮੀਣਾ ਕੌਣ ਹੈ, ਜਿਹੜਾ ਆਪਣੇ ਛਲ ਕਪਟ ਨੂੰ ਬਾਹਰ ਪ੍ਰਗਟ ਨਾ ਹੋਣ ਦੇਵੇ, ਹੋਵੇ ਅੰਦਰੋਂ ਕਪਟੀ ਛਲ ਦਾ ਭਰਿਆ ਤੇ ਉਹਨੂੰ ਬਾਹਰ ਪ੍ਰਗਟ ਨਾ ਹੋਵੇ ਹੋਣ ਦੇਵੇ, ਉਹਨੂੰ ਕਹਿੰਦੇ ਨੇ ਮੀਣਾ। ਕਹਿੰਦੇ ਕਿ ਇਹ ਜਿਹੜਾ ਮੀਣਾ ਕਾਲੇ ਮੂੰਹ ਵਾਲੇ ਹਨ, ਜਿਹੜੇ ਮੀਣੇ ਸੁਭਾਅ ਦੇ ਹਨ, ਬੜ ਦੰਭ ਕਮਾਵੇ, ਉਹ ਵੱਡਾ ਪਖੰਡ ਜਿਹੜਾ ਕਮਾਉਂਦੇ ਕਰਦੇ ਹਨ।
ਬੇਖ ਬਾਕ ਸ਼ੁਭ ਮੋਰ ਕੇ ਜੀਵਨ ਚੁਨ ਖਾਵੇ।
ਮੋਰ ਦੀ ਉਦਾਹਰਣ ਦਿੰਦੇ ਨੇ, ਕਹਿੰਦੇ ਮੋਰ ਦੀ ਆਵਾਜ਼ ਬੜੀ ਸੋਹਣੀ ਹੈ, ਮੋਰ ਦੀ ਚਾਲ ਬੜੀ ਸੋਹਣੀ ਹੈ, ਜਦੋਂ ਪੈਲ ਪਾਉਂਦਾ ਤੇ ਸਾਰਿਆਂ ਨੂੰ ਮੋਹ ਲੈਂਦਾ, ਮੋਰ ਨੂੰ ਚਾਲ ਪੈਲ ਪਾਉਂਦੇ ਨੂੰ ਸਾਰੇ ਲੋਕ ਬੜੇ ਧਿਆਨ ਨਾਲ ਵੇਖਦੇ ਨੇ। ਕਹਿੰਦੇ ਉਹਦੀ ਆਵਾਜ਼ ਵੀ ਸੋਹਣੀ ਹੈ, ਉਹਦੀ ਚਾਲ ਵੀ ਬੜੀ ਸੋਹਣੀ ਹੈ, ਪਰ ਉਹ ਜੀਵਾਂ ਨੂੰ ਚੁਣ ਚੁਣ ਕੇ ਖਾਂਦਾ। ਹੁਣ ਉਹਦਾ ਸੁਭਾਵ ਕੀ ਹੈ, ਜੀਵਾਂ ਨੂੰ ਮਾਰ ਮਾਰ ਕੇ ਖਾਣਾ, ਭਾਵੇਂ ਉਹਦੀ ਚਾਲ ਸੋਹਣੀ ਹੈ, ਉਹਦੀ ਆਵਾਜ਼ ਵੀ ਸੋਹਣੀ ਹੈ, ਪਰ ਸੁਭਾਅ ਉਹਦਾ ਜੀਵਾਂ ਨੂੰ ਮਾਰ ਮਾਰ ਕੇ ਖਾਣ ਵਾਲਾ ਹੈ।
ਗਿਆਨਹੀਨ ਗੁਰਬਨ ਤੇ ਕੋ ਨਮੋ ਨਠਾਨੀ।
ਹੁਣ ਗਿਆਨ ਤੋਂ ਸੱਖਣਾ ਪ੍ਰਿਥੀ ਚੰਦ, ਹੁਣ ਹਾਲਤ ਦੀ ਇਹ ਆ ਵੀ ਅੰਦਰ ਛਾਲ ਕਪਟ ਦਾ ਭਰਿਆ, ਅਗਿਆਨੀ ਹੈ, ਗਿਆਨ ਤੋਂ ਸੱਖਣਾ, ਤੇ ਗਿਆਨ ਤੋਂ ਸੱਖਣਾ ਹੋਇਆ ਆਪਣੇ ਆਪ ਨੂੰ ਗੁਰੂ ਸਦਾਉਂਦਾ। ਗਿਆਨਹੀਨ ਗੁਰ ਬਣਤ ਹੈ, ਗਿਆਨ ਤੋਂ ਹੀਣਾ ਸੱਖਣਾ ਆਪਣੇ ਆਪ ਨੂੰ ਗੁਰੂ ਬਣ ਕੇ ਬੈਠਾ ਮੰਨਦਾ, ਕੋ ਨਮੋ ਨਾ ਠਾਨਾ, ਭਾਵੇਂ ਆਪਣੇ ਆਪ ਨੂੰ ਗੁਰੂ ਦੱਸਦਾ ਪਰ ਉਹਨੂੰ ਕੋਈ ਜਾ ਕੇ ਮੱਥਾ ਨਹੀਂ ਟੇਕਦਾ, ਕੋਈ ਨਹੀਂ ਜਾਂਦਾ ਉਹਦੇ ਕੋਲ, ਕੋਈ ਨਹੀਂ ਉਹਨੂੰ ਜਾ ਕੇ ਨਮਸਕਾਰ ਕਰਦਾ, ਕੋਈ ਉਹਨੂੰ ਮੱਥਾ ਨਹੀਂ ਟੇਕਦਾ।
ਖੋਟੀ ਸੰਗਤ ਮੀਣਿਆ ਗੁਰ ਨਿੰਦ ਬਖਾਨੀ।
ਇਹ ਮੀਣਿਆਂ ਦੀ ਸੰਗਤ ਖੋਟੀ ਹੈ, ਇਹ ਮੀਣੇ ਜਿਹੜੇ ਨੇ ਗੁਰੂ ਕੀ ਨਿੰਦਾ ਕਰਦੇ ਨੇ ਹਰ ਵੇਲੇ, ਇਹ ਮੀਣਿਆਂ ਦੇ ਖੋਟੀ ਸੰਗਤ ਹੈ, ਗੁਰੂ ਕੀ ਨਿੰਦਿਆ ਕਰਦੇ ਹਨ।
ਦੁਰਮਤ ਜੀਵਤ ਕਰਤੇ ਹੈ ਜਬ ਗੈ ਜਮ ਮਾਰੇ।
ਦੁਰਮਤ ਜੀਵਤ ਕਰਤ ਹੈ, ਇਹ ਜਿਹੜਾ ਹੈ ਇਸ ਪ੍ਰਕਾਰ ਦੇ ਨਾਲ ਖੋਟੀ ਮਤ ਨੂੰ ਧਾਰਨ ਕਰਕੇ ਜਿਉਂਦਿਆਂ ਇਹ ਵਰਤਾਰਾ ਕਰਦੇ ਨੇ, ਜਿਉਂਦੇ ਜੀ ਖੋਟੀ ਮਤ ਦੁਰਮਤ ਭੈੜੀ ਮਤ ਖੋਟੀ ਮਤ ਧਾਰਨ ਕਰਕੇ ਰੱਖਦੇ ਨੇ ਜਮ ਗਹਿ ਜਬ ਗਹਿ ਜਮ ਮਾਰੈ ਤੇ ਕਹਿੰਦੇ ਜਦੋਂ ਸਰੀਰ ਨੂੰ ਛੱਡਣਗੇ ਨਾ ਫਿਰ ਜਮ ਇਹਨਾਂ ਨੂੰ ਪਕੜਨਗੇ ਤੇ ਮਾਰਨਗੇ ਫਿਰ ਪਤਾ ਚੱਲਣਾ ਇਹਨਾਂ ਨੂੰ ਹੁਣ ਤਾਂ ਖੋਟੀ ਮਤ ਧਾਰਨ ਕਰਕੇ ਗੁਰੂ ਦੀ ਨਿੰਦਿਆ ਕਰਦੇ ਨੇ ਆਪਣੇ ਆਪ ਨੂੰ ਗੁਰੂ ਸਦਾਉਂਦਾ ਕਹਿਣ ਲੱਗੇ ਐਸੇ ਪੁਰਸ਼ਾਂ ਨੂੰ ਹੁਣ ਜਦੋਂ ਖੋਟੀ ਮਤ ਜਿਨ੍ਹਾਂ ਨੇ ਧਾਰਨ ਕੀਤੀ ਹੈ ਜਦੋਂ ਫਿਰ ਸਰੀਰ ਛੱਡਣਗੇ ਤੇ ਜਮਾਂ ਦੇ ਵਸ ਪੈਣਗੇ ਜਮ ਫੜ ਕੇ ਜਦੋਂ ਇਹਨਾਂ ਨੂੰ ਮਾਰਨਗੇ ਫਿਰ ਜਾਣਨਗੇ
ਕੂੜ ਕੁਪੱਤਾ ਹੋਏ ਗੋ ਦੁੱਖ ਸਹੀ ਕਰਾਰੇ
ਕੂੜ ਕੁਪੱਤਾ ਝੂਠਾ ਹੈ ਜਿਹੜਾ ਪ੍ਰਿਥੀ ਚੰਦ ਇਹਨੂੰ ਭਾਰੀ ਦੁੱਖ ਜਿਹੜਾ ਉਹ ਸਹਿਣ ਕਰਨਾ ਪਵੇਗਾ
ਇਤਿਆਦਿਕ ਜਿਸ ਮੈਂ ਕਿਹੋ ਸਭ ਵਾਰ ਸੁਣਾਈ
ਇਸ ਪ੍ਰਕਾਰ ਦੇ ਨਾਲ ਜਿਵੇਂ ਇਹ ਮੀਨਿਆਂ ਦਾ ਪ੍ਰਿਥੀ ਚੰਦ ਦਾ ਜਿਹੜਾ ਸੁਭਾਅ ਸੀ ਉਹਦੇ ਸੁਭਾਅ ਦੇ ਮੁਤਾਬਕ ਜਿਹੜੀ ਵਾਰ ਰਚੀ ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਨੇ ਸੁਣਾਈ ਹੈ
ਨੈ ਮਾਨੇ ਸ਼੍ਰੀ ਗੁਰੂ ਜੀ ਸੋ ਦੁਸ਼ਟ ਬਡਾਈ
ਕਹਿਣ ਲੱਗੇ ਹੇ ਸ਼੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਪ੍ਰਿਥੀ ਚੰਦ ਵੱਡਾ ਦੁਸ਼ਟ ਹੈ ਉਹਨੇ ਕਿਸੇ ਗੱਲ ਨੂੰ ਵੀ ਮੰਨਿਆ ਨਹੀਂ ਬੜੇ ਭਲੇ ਪ੍ਰਕਾਰ ਦੇ ਨਾਲ ਮਜਾਕ ਕੇ ਸਮਝਾਉਣਾ ਕੀਤਾ ਪਰ ਉਹਨੇ ਕੋਈ ਵੀ ਕਿਸੇ ਗੱਲ ਦੀ ਵਿਚਾਰ ਨਹੀਂ ਕੀਤੀ ਉਹ ਨਹੀਂ ਮੰਨਿਆ ਆਪਣਾ ਸੁਭਾਵ ਨਹੀਂ ਤਿਆਗਿਆ
ਸਿਕਤਾ ਮੈਂ ਤੇ ਯਤਨ ਕਰ ਤੇਲ ਜੋ ਨਿਕਸਾਵੇ
ਉਦਾਹਰਣ ਦਿੰਦੇ ਨੇ ਕਹਿੰਦੇ ਕੋਈ ਯਤਨ ਕਰਕੇ ਰੇਤ ਦੇ ਵਿੱਚੋਂ ਤੇਲ ਕੱਢ ਲਵੇ ਹੁਣ ਰੇਤ ਚੋਂ ਤੇਲ ਤਾਂ ਨਿਕਲਦਾ ਨਹੀਂ ਸੁਭਾਅ ਹੈ ਕਹਿੰਦੇ ਪ੍ਰਿਥੀ ਚੰਦ ਦਾ ਵੀ ਕਹਿੰਦੇ ਹੁਣ ਕੋਈ ਯਤਨ ਕਰੇ ਉਹ ਰੇਤ ਦੇ ਵਿੱਚੋਂ ਤੇਲ ਕੱਢ ਲਵੇ
ਕਮੱਠ ਪੀਠ ਪਰ ਪਾਂਤ ਕਿਸ ਬਹੁ ਬਾਰ ਜਮਾਵੇ
ਕਮੱਠ ਕਹਿੰਦੇ ਨੇ ਕੱਛੂ ਕੁੰਮੇ ਨੂੰ ਕਹਿੰਦੇ ਕੱਛੂ ਕੁੰਮੇ ਦੀ ਪਿੱਠ ਤੇ ਕੋਈ ਵਾਲ ਉਗਾ ਦੇਵੇ ਨਹੀਂ ਉਗ ਸਕਦੇ ਨਾ ਕੱਛੂ ਕੁੰਮੇ ਦੀ ਪਿੱਠ ਤੇ ਵਾਲ ਨਹੀਂ ਉਗ ਸਕਦੇ ਰੇਤ ਚੋਂ ਤੇਲ ਨਹੀਂ ਨਿਕਲ ਸਕਦਾ ਕਹਿੰਦੇ ਕੋਈ ਯਤਨ ਕਰਕੇ ਰੇਤ ਚੋਂ ਤੇਲ ਕੱਢ ਲਵੇ ਤੇ ਕੱਛੂ ਕੁੰਮੇ ਦੀ ਪਿੱਠ ਤੇ ਕੋਈ ਵਾਲ ਉਗਾ ਦੇਵੇ
ਸਿਰ ਪਰ ਰਾਸ਼ਪ ਸਸੇ ਕੇ ਉਗਵਾਏ ਵਿਖਾਨਾ
ਤੇ ਕੋਈ ਹੁਣ ਗਧੇ ਦੇ ਤੇ ਸਹੇ ਦੇ ਸਿਰ ਤੇ ਸਿੰਘ ਕੱਢ ਦੇਵੇ ਹੁਣ ਨਾ ਗਧੇ ਦੇ ਸਿੰਘ ਹੁੰਦੇ ਨੇ ਨਾ ਸਹੇ ਦੇ ਸਿੰਘ ਹੁੰਦੇ ਨੇ ਕਹਿੰਦੇ ਕੋਈ ਗਧੇ ਦੇ ਤੇ ਸਹੇ ਦੇ ਸਿਰ ਤੇ ਜੇ ਸਿੰਘ ਕੱਢ ਦੇਵੇ
ਤੋ ਦੁਸ਼ਟਨ ਕੇ ਹਿਰਦੇ ਮੈਂ ਗੁਣ ਕਰੇ ਮਹਾਨਾ
ਕਹਿੰਦੇ ਫੇਰ ਜਾ ਕੇ ਭਾਵੇਂ ਕਿਸੇ ਇਸ ਦੁਸ਼ਟ ਐਸੇ ਕਪਟੀ ਦੇ ਹਿਰਦੇ ਚ ਕੋਈ ਗੁਣ ਪ੍ਰਗਟ ਹੋ ਜਾਏ ਹੁਣ ਨਾ ਰੇਤ ਚੋਂ ਤੇਲ ਨਿਕਲਣਾ ਨਾ ਕੱਛੂ ਕੁੰਮੇ ਦੇ ਪਿੱਠ ਤੇ ਵਾਲ ਉੱਗਣੇ ਨੇ ਨਾ ਗਧੇ ਤੇ ਸਹੇ ਦੇ ਸਿੰਘ ਉੱਗਣੇ ਤੇ ਨਾ ਪ੍ਰਿਥੀ ਚੰਦ ਦਾ ਸੁਭਾਅ ਬਦਲਣਾ ਇਹ ਚ ਕੋਈ ਗੁਣ ਪੈਦਾ ਹੋਣਾ ਇਹਨੇ ਕਪਟੀ ਨੇ ਏਦਾਂ ਹੀ ਰਹਿਣਾ ਕਹਿੰਦੇ ਜੇ ਕੋਈ ਇਹ ਕਰ ਦੇਵੇ ਤਾਂ ਹੋ ਸਕਦਾ ਕੋਈ ਇਹਦੇ ਵਿੱਚ ਗੁਣ ਪੈਦਾ ਹੋ ਜਾਵੇ
ਜੇ ਸਰਪਨ ਮਨ ਮ੍ਰਿਦੁਲਤਾ ਕਿਉਂ ਹੂੰ ਹੋਏ ਜਾਈ
ਹੁਣ ਸੱਪ ਦੇ ਅੰਦਰ ਜ਼ਹਿਰ ਹੈ ਵਿਖ ਦਾ ਭਰਿਆ ਤੇ ਹੁਣ ਸੱਪ ਦਾ ਹਿਰਦਾ ਸੱਪ ਅੰਦਰੋਂ ਕਿਵੇਂ ਕੋਮਲ ਹੋ ਜਾਏ ਹੁਣ ਜ਼ਹਿਰ ਦਾ ਭਰਿਆ ਹੋਇਆ ਜੇ ਕੋਈ ਕਹਿ ਕੇ ਸੱਪ ਕੋਮਲ ਹੋ ਜਾਏ ਕਹਿੰਦੇ ਜਿਵੇਂ ਜ਼ਹਿਰ ਦਾ ਭਰਿਆ ਸੱਪ ਜਿਹੜਾ ਉਹ ਕੋਮਲ ਨਹੀਂ ਹੁੰਦਾ
ਤੋ ਦੁਸ਼ਟਨ ਕੇ ਸਰਲਤਾ ਉਰ ਮੈਂ ਉਪਜਾਈ
ਇਸੇ ਪ੍ਰਕਾਰ ਦੇ ਨਾਲ ਜਿਹੜਾ ਦੁਸ਼ਟ ਹੈ ਉਹਦੇ ਅੰਦਰ ਵੀ ਉਹਦਾ ਜਿਹੜਾ ਸੁਭਾਵ ਨਹੀਂ ਬਦਲਦਾ ਉਹਦੇ ਅੰਦਰ ਵੀ ਸਰਲਤਾ ਨਹੀਂ ਆਉਂਦੀ ਉਹ ਨਮਰ ਨਹੀਂ ਹੁੰਦਾ ਕੋਮਲ ਨਹੀਂ ਹੁੰਦਾ
ਆਵੇ ਬ੍ਰਹਮਾ ਆਪ ਵੀ ਕੁਟਲੰਗ ਸਮਝਾਵੇ
ਕਹਿੰਦੇ ਜੇ ਬ੍ਰਹਮਾ ਆਪ ਵੀ ਚੱਲ ਕੇ ਆ ਜਾਏ ਨਾ ਐਸੇ ਕਪਟੀ ਨੂੰ ਪੁਰਸ਼ ਨੂੰ ਸਮਝਾਉਣ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਕਿ ਜੇ ਬ੍ਰਹਮਾ ਆਪ ਚੱਲ ਕੇ ਆ ਜਾਏ ਐਸੇ ਕਪਟੇ ਪੁਰਸ਼ ਨੂੰ ਸਮਝਾਉਣ ਦੇ ਵਾਸਤੇ
ਤਉ ਨ ਤਜੇ ਮੂਢਤਾ ਨੈ ਗੁਣ ਮਨ ਲਿਆਵੇ
ਤੇ ਕਹਿੰਦੇ ਫਿਰ ਵੀ ਉਹ ਕਪਟੇ ਆਪਣੀ ਮੂਢਤਾ ਮੂਰਖਤਾ ਛੱਡਦਾ ਨਹੀਂ ਨਾ ਗੁਣ ਆਪਣੇ ਵਿੱਚ ਲਿਆਉਂਦਾ ਜੇ ਬ੍ਰਹਮਾ ਵੀ ਸਮਝਾਵੇ ਕਹਿੰਦੇ ਆ ਕੇ ਤਾਂ ਵੀ ਉਹ ਸਮਝਦਾ ਨਹੀਂ ਆਪਣਾ ਸੁਭਾਵ ਨਹੀਂ ਤਿਆਗਦਾ ਆਪਣੇ ਚ ਕੋਈ ਗੁਣ ਨਹੀਂ ਲਿਆਉਂਦਾ
ਮੈਂ ਬਹੁ ਬਾਰੀ ਬਿਨੇ ਕਰ ਬੰਦੇ ਜੁਗ ਪਾਨਾ
ਪਾਤਸ਼ਾਹ ਜੀ ਮੈਂ ਦੋਵੇਂ ਹੱਥ ਜੋੜ ਜੋੜ ਕੇ ਕਈ ਵਾਰੀ ਪ੍ਰਿਥੀ ਚੰਦ ਦੇ ਅੱਗੇ ਕਈ ਵਾਰੀ ਦੋਵੇਂ ਹੱਥ ਜੋੜ ਜੋੜ ਕੇ ਉਹਨੂੰ ਬਹੁਤ ਸਮਝਾਉਣ ਦਾ ਯਤਨ ਕੀਤਾ
ਕਰੋ ਮੇਲ ਤਜ ਬੈਰ ਕੋ ਇੱਕ ਕਯੋ ਨਾ ਮਾਨਾ
ਮੈਂ ਬਹੁਤ ਸਮਝਾਇਆ ਕਿ ਪ੍ਰਿਥੀ ਚੰਦ ਤੂੰ ਆ ਕੇ ਪਰਿਵਾਰ ਦੇ ਨਾਲ ਮਿਲਾਪ ਕਰ ਲੈ ਭਰਾਵਾਂ ਨਾਲ ਮਿਲਾਪ ਕਰ ਲੈ ਪਰ ਉਹਨੇ ਇੱਕ ਵੀ ਜਿਹੜਾ ਮੇਰਾ ਗੱਲ ਹੈ ਉਹ ਕਹੀ ਹੋਈ ਨਹੀਂ ਮੰਨੀ, ਵੈਰ ਤੋਂ ਛੱਡ ਦੇ, ਵੈਰ ਤਿਆਗ ਕਰਕੇ ਜਿਹੜਾ ਹੈ ਵੈਰ ਭਾਵਨਾ ਕੱਢ ਕੇ ਮਿਲਾਪ ਦੀ ਬਿਰਤੀ ਧਾਰਨ ਕਰ, ਪਰਿਵਾਰ ਨਾਲ ਮਿਲ ਕੇ ਰਹਿ, ਇਹ ਕੋਈ ਇੱਕ ਗੱਲ ਵੀ ਉਹਨੇ ਨਹੀਂ ਮੇਰੀ ਮੰਨੀ।
ਉਲਟੋ ਗਾਰ ਨਿਕਾਰ ਤੋਂ ਬੋ ਕੈਸ ਕਠੋਰਾ,
ਉਲਟਾ ਜਿੰਨਾ ਮੈਂ ਉਹਨੂੰ ਸਮਝਾਉਣ ਦਾ ਯਤਨ ਕਰਦਾ ਉਨਾ ਅੱਗੋ ਗਾਲਾਂ ਕੱਢਦਾ, ਬੋਲ ਕਬੋਲ ਬੋਲਦਾ, ਬੜੇ ਕਠੋਰ ਜਿਹੜੇ ਅਪ ਸ਼ਬਦੋ ਮੁੱਖ ਚੋ ਬੋਲਦਾ।
ਅਤ ਅਯੋਗ ਬੋਲਤ ਪਿਓ ਤਪਤਿਓ ਨੈ ਥੋਰਾ,
ਬੜਾ ਤਪਤਿਆ, ਬੜਾ ਅੱਗ ਬਬੂਲਾ ਹੋਇਆ, ਥੋੜਾ ਨੀ ਤਪਿਆ ਉਹ ਆਪਣੇ ਮੂੰਹ ਦੇ ਵਿੱਚੋਂ ਜਿਹੜੇ ਉਹਨੇ ਬੜੇ ਬੈ ਬੋਲ ਕਬੋਲ ਬੋਲੇ।
ਸ਼ਾਮ ਦਾਮ ਕੀ ਰੀਤ ਸਭ ਕਹਿ ਬਹੁਤ ਸੁਣਾਈ,
ਜਿਹੜੇ ਸ਼ਾਮ ਦਾਮ ਦੀ ਨੀਤੀ ਸੀ ਨਿਮਰਤਾਨੇ ਨਾਲ ਧਰਮ ਦੀ ਜਿਹੜੀ ਗੱਲ ਸੀ ਉਹ ਦੱਸਣ ਤੋਂ ਛੁੱਟ ਮੈਂ ਨੀਤੀ ਦੇ ਜਿਹੜੇ ਪਹਿਲੂ ਸੀ ਉਹ ਵੀ ਦਿਖਾ ਕੇ ਉਹਨੂੰ ਸਮਝਾਉਣ ਦਾ ਯਤਨ ਕੀਤਾ ਕਿ ਮਿਲਾਪ ਚੰਗਾ ਹੈ, ਫੁੱਟ ਜਿਹੜੀ ਹੈ ਮਾਰ ਲੈਂਦੀ ਹੈ, ਫੁੱਟ ਘਰ ਨੂੰ ਤਬਾਹ ਕਰ ਦਿੰਦੀ ਹੈ। ਜੇ ਤੁਸੀਂ ਮਿਲ ਕੇ ਰਹੋਗੇ ਤੇ ਸੁੱਖ ਮਾਣੋਗੇ, ਜੇ ਇਕੱਲੇ ਇਕੱਲੇ ਹੋਗੇ ਤੇ ਇਕੱਲੇ ਇਕੱਲੇ ਨੂੰ ਤਾਂ ਕੋਈ ਜਿਹੜਾ ਚੜਕ ਦੁਸ਼ਮਣ ਜਿਹੜਾ ਉਹ ਮਾਰਨ ਵਿੱਚ ਦੇਰੀ ਨਹੀਂ ਕਰਦਾ। ਇਸ ਤਰ੍ਹਾਂ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮੈਂ ਉਹਨੂੰ ਸਮਝਾਉਣ ਦਾ ਜਿਹੜਾ ਮਿਲਾਪ ਵਾਲਾ ਹੈ ਉਹ ਦੱਸਣਾ ਕੀਤਾ, ਜਿਹੜਾ ਯਤਨ ਕੀਤਾ ਸਮਝਾਉਣ ਦਾ।
ਇੱਕ ਨਮਾਨੀ ਭਲੀ ਕਰ ਠਾਨੀ ਕੁਟਲਾਈ,
ਇੱਕ ਗੱਲ ਵੀ ਉਸ ਪਿਰਥੀ ਚੰਦ ਨੇ ਭਲੀ ਕਰਕੇ ਨਹੀਂ ਮੰਨੀ, ਆਪਣੇ ਭਲੇ ਹਿੱਤ ਇੱਕ ਗੱਲ ਵੀ ਉਹਨੇ ਨਹੀਂ ਮੰਨੀ ਤੇ ਉਹਨੇ ਹੋਰ ਜਿਹੜੀ ਕੁਟਲਾਈ, ਹੋਰ ਜਿਹੜਾ ਉਹ ਹੋਰ ਕਪਟੀ ਹੋਇਆ, ਹੋਰ ਕਠੋਰ ਸ਼ਬਦ ਬੋਲਦਾ ਰਿਹਾ, ਹੋਰ ਈਰਖਾ ਦੇ ਨਾਲ ਭਰਿਆ।
ਇੱਕ ਸਮ ਬਸੁਦਾ ਸ਼ੁਭ ਕਰੀਏ ਮ੍ਰਿਦੁਤਾ ਬਹੁ ਭਾਂਤੀ,
ਕਹਿੰਦੇ ਜੇਕਰ ਧਰਤੀ ਨੂੰ ਨਿਮਰ ਕਰ ਲਈਏ, ਪ੍ਰਿਥਵੀ ਜਿਹੜੀ ਸ੍ਰੇਸ਼ਟ ਹੈ ਇਹਨੂੰ ਵਾਹ ਕੇ ਜ਼ਮੀਨ ਨੂੰ ਚੰਗੀ ਤਰ੍ਹਾਂ ਕੋਮਲ ਕਰ ਲਈਏ।
ਬੱਕਰ ਚਲੇ ਪਨੰਗ ਤਾਂ ਇਮ ਕੁਟਲਨ ਬਾਤੀ,
ਕਹਿੰਦੇ ਹੁਣ ਧਰਤੀ ਭਾਵੇਂ ਕਿੰਨੀ ਵੀ ਕੋਮਲ ਕਰ ਦਈਏ ਨਾ ਤੇ ਸੱਪ ਜਿਹੜਾ ਉਹਦੇ ਤੇ ਸਿੱਧਾ ਨੀ ਚੱਲਦੇ, ਕਹਿੰਦੇ ਫਿਰ ਵੀ ਟੇਢਾ ਹੋ ਕੇ ਚੱਲਦਾ, ਸੱਪ ਦਾ ਸੁਭਾਅ ਹੈ ਉਹ। ਕਹਿੰਦੇ ਜ਼ਮੀਨ ਜਿੰਨੀ ਮਰਜ਼ੀ ਨਰਮ ਹੋਵੇ, ਕਹਿੰਦੇ ਉਹਨੇ ਚੱਲਣਾ ਉਲਟਾ, ਉਹ ਟੇਢਾ ਹੋ ਗਈ ਹੈ। ਕਹਿੰਦੇ ਸੱਪ ਵਰਗਾ ਸੁਭਾਅ ਇਹਦਾ, ਜਿਵੇਂ ਸੱਪ ਆਪਣਾ ਸੁਭਾਅ ਨਹੀਂ ਤਿਆਗਦਾ, ਜਿੰਨੀ ਮਰਜ਼ੀ ਜ਼ਮੀਨ ਨਰਮ ਹੋਵੇ ਪਰ ਉਹਨੇ ਟੇਢਾ ਹੋ ਕੇ ਚੱਲਣਾ, ਉਸੇ ਤਰ੍ਹਾਂ ਪਿਰਥੀ ਚੰਦ ਹੈ।
ਸੁਣੋ ਗੁਰੂ ਜੀ ਵਾਰ ਇਹ ਲਿਖ ਤਹਾਂ ਪਠਾਈ,
ਸਤਿਗੁਰੂ ਪਾਤਸ਼ਾਹ ਜੀ ਇਹ ਵਾਰ ਆਪ ਜੀ ਨੂੰ ਜਿਹੜੀ ਸੁਣਾਈ ਹੈ ਇਹ ਮੈਂ ਲਿਖ ਕੇ ਪਿਰਥੀ ਚੰਦ ਨੂੰ ਵੀ ਭੇਜ ਦਿੱਤੀ ਹੈ, ਉਹਦੇ ਸੁਭਾਅ ਨੂੰ ਵੇਖ ਕਰਕੇ ਜਿਹੜੀ ਇਹ ਵਾਰ ਮੈਂ ਰਚੀ ਹੈ ਆਪ ਜੀ ਨੂੰ ਸਰਵਨ ਕਰਾਈ ਹੈ, ਲਿਖ ਕਰਕੇ ਮੈਂ ਪ੍ਰਿਥੀ ਚੰਦ ਦੇ ਕੋਲ ਵੀ ਭੇਜੀ ਹੈ।
ਨਿਜ ਓਗਨ ਨੇ ਪਰਖ ਹੈ ਮੂੰਹ ਬੁਰਾ ਅਲਾਈ,
ਇਸ ਪ੍ਰਕਾਰ ਦੇ ਨਾਲ ਜਿਹੜੇ ਉਹਦੇ ਚ ਔਗਣ ਨੇ, ਹੁਣ ਉਹ ਆਪਣੇ ਔਗਣਾਂ ਨੂੰ ਤਾਂ ਵੇਖਦਾ ਨੀ, ਮੂੰਹ ਚੋ ਬੁਰਾ ਭਲਾ ਬੋਲੀ ਜਾਂਦਾ, ਜੋ ਆਉਂਦਾ ਮੂੰਹ ਚੋ ਬੋਲਦਾ ਰਹਿੰਦਾ, ਬੋਲ ਕਬੋਲ ਗਾਲਾਂ ਕੱਢਦਾ, ਉਹ ਆਪਣੇ ਔਗਣਾਂ ਦੀ ਪਰਖ ਨਹੀਂ ਕਰਦਾ, ਇਸ ਕਰਕੇ ਉਹਨੂੰ ਲਿਖ ਕੇ ਭੇਜੇ ਨੇ ਉਹਦੇ ਔਗਣ ਜਿਹੜੇ ਹਨ।
ਪੱਠ ਕੇ ਜਾਣੇ ਗੋ ਭਲੇ ਜੇ ਦੋਸ਼ ਉਚਾਰੇ,
ਜਿਹੜੇ ਉਹਦੇ ਵਿੱਚ ਮੈਂ ਦੋਸ਼ ਉਚਾਰਨ ਕੀਤੇ ਨੇ ਪ੍ਰਗਟ ਕੀਤੇ ਨੇ ਉਹ ਪੱਠ ਕਰਕੇ ਫਿਰ ਉਹਨਾਂ ਨੂੰ ਜਾਣੇਗਾ ਵੇਖੇਗਾ।
ਇਹੀ ਭੇਟ ਤੈ ਜੋਗ ਥੀ ਮੈਂ ਪੱਠੀ ਵਿਚਾਰੇ,
ਇਹਦੇ ਜੋਗ ਭੇਟਾ ਕਰਨੀ, ਜੋ ਉਹਨੂੰ ਭੇਟ ਕਰਨਾ ਚਾਹੀਦਾ ਸੀ, ਜੋ ਉਹਦੇ ਸੁਭਾਵ ਦੇ ਅਨੁਕੂਲ ਹੈ, ਜੋ ਭੇਟਾ ਉਹਨੂੰ ਚਾਹੀਦੀ ਹੈ ਉਹਦੇ ਮੁਤਾਬਕ ਮੈਂ ਉਹ ਭੇਟਾ ਉਹਨੂੰ ਭੇਜੀ ਹੈ ਵਾਰ ਰਚ ਕਰਕੇ ਲਿਖ ਕਰਕੇ।
ਸੁਣ ਸ਼੍ਰੀ ਗੁਰ ਅਰਜਨ ਕਿਓ ਕੁਟਲ ਜੋ ਮਤ ਨੀਚਾ,
ਇਹ ਸੁਣ ਕਰਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਨੀਚ ਖੋਟੀ ਮਤ ਵਾਲਾ ਹੈ ਪ੍ਰਿਥੀ ਚੰਦ।
ਅਗਰ ਤਿਨੋ ਕੇ ਨਿਮਨ ਜੋ ਹੋਏ ਦੋਸ਼ਨ ਸੀਚਾ,
ਕਹਿਣ ਲੱਗੇ ਹੁਣ ਐਸੇ ਮਨੁੱਖ ਦੇ ਅੱਗੇ ਜੇ ਕੋਈ ਜਾ ਕੇ ਨੀਵਾ ਪਵੇ, ਉਹ ਨਿਮਰ ਹੋਏ ਤੇ ਕਹਿੰਦੇ ਦੋਸ਼ ਨੂੰ ਸਿੰਚਣ ਦੇ ਬਰਾਬਰ ਹੈ। ਹੁਣ ਭਲਾ ਪੁਰਸ਼ ਜਿਹੜਾ ਉਹ ਚਾਹੁੰਦਾ ਕਿ ਵੈਰ ਵਿਰੋਧ ਨਾ ਵਧੇ, ਕਲੇਸ਼ ਨਾ ਵਧੇ, ਉਹ ਨਿਮਰ ਹੋ ਜਾਂਦਾ ਤੇ ਖੋਟਾ ਬੰਦਾ ਕਹਿੰਦੇ ਮੇਰੇ ਤੋਂ ਡਰਦਾ, ਡਰਦਾ ਹੋਇਆ ਮੇਰੇ ਕੋਲ ਨਿਵਰਿਆ। ਕਹਿੰਦੇ ਹੁਣ ਉਹਦੇ ਅੱਗੇ ਨਿਮਣਾ ਮਾਨੋ ਇਹ ਔਗਣਾਂ ਨੂੰ ਜਿਹੜਾ ਹੈ ਉਹ ਸਿੰਚਣ ਦੇ ਬਰਾਬਰ ਹੈ।
ਦੁਖਦ ਬੁਰੋ ਤੈ ਜਾਣੀਏ ਅਬ ਲਿਓ ਪਤੇ ਆਈ,
ਤੇ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਪ੍ਰਿਥੀ ਚੰਦ ਬਹੁਤ ਦੁਖੀ ਹੋਏਗਾ, ਭਾਈ ਗੁਰਦਾਸ ਜੀ ਇਹਦਾ ਪਤਿਆਰਾ ਕਰਕੇ ਵੇਖ ਲਿਓ, ਪਤਿਆ ਕੇ ਇਹ ਹੁਣ ਬਹੁਤ ਦੁਖੀ ਹੋਵੇਗਾ।
ਭਲੀ ਬਾਤ ਨੇ ਹੋਤੇ ਹੈ देवत बुरे आई
हुण भली गल नहीं होएगी बुराई होएगा इहदा नुकसान ही होना है इहदे भला नहीं होना इन्हें दुख पाउना है
निज पित को सुत जान कै कर ही ते हकारा
असी ता अपना वड्डा भरा जान के अपने पिता दा वड्डा पुत्र जान के उनु इत्थे बुलाया सी कि असी एको पिता धन गुरु रामदास पातशाह जी दे पुत्र आ वो वड्डा पुत्र है ए जान करके उहदे भले लई उनु इत्थे श्री अमृतसर साहब बुलाउणा कीता सी
डरपत मुझ ते दोष दिए हंकार अफारा
वो हंकार दे विच आपरिया होया कहिंदा मेरे कोल डरदे होए तुसी इत्थे आए हो कहिंदा सी ना कि गुरु अर्जन देव ता डरदा है वी किते बादशाह कोल जाके पुकार ना कर देवे पृथ्वी चंद डरदे ने भेजिया तैनू कहिंदे असी ता उहदा भला चाहुंदे होए गुरु रामदास पातशाह पिता दा वड्डा पुत्र जान करके उहनू बुलाया पर ओ हंकार दे विच आपरिया होया कहिंदा कि तुसी डरदे होए मेरे कोल आए हो
अबने कछु कही जिए सो करो पुकारा
ते कहन लगे हुण भाई गुरदास जी कोई भी जतन करन दे कोई लोड़ नहीं जो बादशाह कोल पुकार करनी चाहुंदा है उनु बादशाह दे कोल पुकार करन दियो
श्री गुरु नानक जो करे सोई होए कारा
कहन लगे जो धन गुरु नानक दे पातशाह जी करना चाहुंदे ने ओ भला ही होवेगा
तुरकन आगे दीन बन बिनती नित ठाने
ते जदो तुरका दे अगे दीन होके ललड़िया कढेगा उनां दे अगे बेनतियां करेगा
बड्डियां की बड़ता जो थी नै रिदे पछाने
बड्डियां दी जिहड़ी वड्याई सी धन गुरु नानक दे पातशाह जी दे घर दी जिहड़ी महिमा सी वड्याई सी ओ वड्डियां दी वड्याई नूं इहने नहीं जाणिया
मत मूर्ख होरा पयो निज धर्म बिगारा
अपना धर्म इन्हें बिगाड़ लेना ते ए मत दा मूर्ख हौला पै जावेगा
हाथ कछू ने आवई मन छाने छारा
इहदे हाथ कुछ भी नहीं आउणा ने खाक छाननी है खाक छानन चो कुछ नहीं मिलदा कहिंदे इहदे हाथ कुछ नहीं आउणा इन्हे खाक नूं छानना है तुरकां दे कोल जाके उहनूं कुछ भी मिलना नहीं इन्हे हौला हो जाना है नीवा पै जाना है
दोहरा इमकै श्री गुरु मौन तर कयो बाक ने फेर
इस प्रकार दे नाल इह कह के धन गुरु अर्जन दे पातशाह जी चुप हो गए फिर मुख तो कोई बचन नहीं कीता
पाणा श्री करतार को जाने नी को हेर
जो अगे होएगा ओ करतार दा पाणा ओ चंगा ही होवेगा भला ही होवेगा ए विचार करके गुरु साहिब जी चुप होए फिर कोई बचन नहीं कीता इस प्रकार दे नाल उपरथी चंद दा सारा हाल आके जिवे भाई गुरुदास जी ने दसिया सतगुरु पातशाह जी ने पावन बचन कहे सो समय दे लिहाज नाल इत्थे ही प्रकरण नूं संकोचदे हां हुण प्रिथी चंद अगे जाके किवें जहांगीर दे नाल मिलदा है कि वार्तालाप हुंदी है अगले प्रकरण अंदर सरवण करोगे